ਦੀਪਕ ਜੀ, ਇਹ ਦੱਸਿਓ ਕਿ 10 ਫਰਵਰੀ ਨੂੰ ਆਉਂਦੇ ਸੋਮਵਾਰ ਨੂੰ ਕੀ ਗਿਆਨੀ ਜਥੇਦਾਰ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਨੇ?
ਬਿਲਕੁਲ ਜੀ, ਅੱਜ ਸਥਿਤੀ ਇਹ ਬਣ ਗਈ ਹੈ ਕਿ ਜਿਵੇਂ ਉਹ ਹੁੰਦਾ ਸੀ ਨਾ ਕਿ ਚਿੜੀਓ ਜੀਜੋ ਚਿੜੀਓ ਮਰਜੋ ਚਿੜੀਓ ਜੀਜੋ ਚਿੜੀਓ ਮਰਜੋ, ਪੰਥਕ ਰਾਜਨੀਤੀ ਦੀ ਸਥਿਤੀ ਉੱਥੇ ਲਿਆ ਖੜੀ ਕਰ ਦਿੱਤੀ ਹੈ ਇਹਨਾਂ ਮੌਜੂਦਾ ਸਿਆਸਤਦਾਨਾਂ ਨੇ। 2 ਦਸੰਬਰ ਨੂੰ ਲੱਗਾ ਕਿ ਅਕਾਲੀ ਦਲ ਸਿੱਖ ਸਿਧਾਂਤ ਦੇ ਉੱਤੇ ਆਪਣੇ ਸਹੀ ਰਾਹ ਦੇ ਉੱਤੇ ਪਰਤ ਰਿਹਾ, ਫਿਰ ਉਹ ਆਸ ਟੁੱਟ ਗਈ, ਫਿਰ ਉਹ ਸਾਰਾ ਖਲਾਰਾ ਪੈ ਗਿਆ, ਖਿੱਚੋਤਣ ਕੰਟਰੋਲ ਗੇਮਿੰਗ ਸਾਰਾ ਕੁਛ ਹੋ ਗਿਆ। ਫਿਰ ਆਖਰ 2 ਮਹੀਨੇ 2 ਦਿਨਾਂ ਬਾਅਦ 7 ਮੈਂਬਰੀ ਕਮੇਟੀ ਦੀ ਪਟਿਆਲੇ ਬੈਠਕ ਹੋ ਗਈ, ਫਿਰ ਲੱਗਿਆ ਕਿ ਨਹੀਂ ਸਾਰਾ ਕੁਛ ਫਿਰ ਪਟੜੀ ਤੇ ਆ ਜਾਏਗਾ, ਸਾਰਾ ਕੁਛ ਠੀਕ ਹੋ ਜਾਏਗਾ ਜੇ 7 ਮੈਂਬਰੀ ਕਮੇਟੀ ਨੂੰ ਭਰਤੀ ਪ੍ਰਕਿਰਿਆ ਸੌਂਪਣ ਲਈ ਅਕਾਲੀ ਦਲ ਦੀ ਧਿਰ ਤਿਆਰ ਹੈ। ਉਸੇ ਪ੍ਰਕਿਰਿਆ ਚੋਂ ਹੀ ਧਾਮੀ ਸਾਹਿਬ ਨੇ ਬੈਠਕ ਬੁਲਾਈ ਹੋਗੀ, ਉਹਨਾਂ ਦੇ ਲੀਡਰ ਨੇ, ਇਹਦਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਹੱਲ ਹੋ ਜਾਏਗਾ
ਜੀ।
ਪਰ ਅੱਜ ਜੋ ਕੁਛ ਵਾਪਰਿਆ ਉਸ ਨੇ ਦੱਸ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਦੀ ਲੀਡਰਸ਼ਿਪ ਅਜੇ ਵੀ ਅਕਾਲ ਤਖ਼ਤ ਸਾਹਿਬ ਦੇ ਸਿਆਸੀ ਫੈਸਲਿਆਂ ਨੂੰ ਸਿਆਸੀ ਹੁਕਮਨਾਮਿਆਂ ਨੂੰ ਮੰਨਣ ਲਈ ਤਿਆਰ ਨੇ
ਜੀ।
ਵਿਜੇ ਜੀ, 7 ਮੈਂਬਰੀ ਕਮੇਟੀ ਦੀ ਪਲੇਠੀ ਬੈਠਕ ਹੁੰਦੀ ਹੈ, ਉਸ ਪਲੇਠੀ ਬੈਠਕ ਦੇ ਵਿੱਚ ਤੈਅ ਹੁੰਦਾ ਕਿ ਆਪਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਬੁਲਾ ਲੈਂਦੇ ਹਾਂ, ਉਹਨਾਂ ਨੂੰ ਪੁੱਛ ਲੈਂਦੇ ਕਿ ਭਾਈ ਤੁਸੀਂ 7 ਮੈਂਬਰੀ ਕਮੇਟੀ ਤੋਂ ਕੰਮ ਲੈਣਾ ਵੀ ਹੈ ਕਿ ਨਹੀਂ, ਤੁਸੀਂ ਇਹਦੇ ਲਈ ਤਿਆਰ ਵੀ ਹੋ ਕਿ ਅਸੀਂ ਤੁਹਾਡਾ ਕੰਮ ਦੇਖੀਏ, ਨਹੀਂ ਅਸੀਂ ਜਥੇਦਾਰ ਸਾਹਿਬ ਨੂੰ ਇਤਲਾਹ ਕਰੀਏ
ਜੀ।
ਸੋ ਧਾਮੀ ਸਾਹਿਬ ਦੇ ਇਸ ਕਮੇਟੀ ਦੀ ਅਗਵਾਈ ਦੇ ਹਵਾਲੇ ਨਾਲ ਇਹ ਦਿੱਤਾ ਸੁਨੇਹਾ, ਤੇ ਭੁੰਦੜ ਸਾਹਿਬ ਨੇ ਕਿਹਾ ਸੀਗਾ ਠੀਕ ਹੈ ਜੀ ਕਿ ਸਾਡੀ ਲੀਡਰਸ਼ਿਪ ਜੋ ਕਹੋਗੇ ਅਸੀਂ ਉਵੇਂ ਕਰਾਂਗੇ, ਮੈਂ ਇਕੱਲਾ ਕੌਣ ਹੁੰਦਾ ਫੈਸਲਾ ਲੈਣਾ, ਤਾਂ ਲੱਗਾ ਸੀਗਾ ਕਿ ਉਹ ਕੋਈ ਸਾਂਝੀ ਰਾਏ ਬਣਾ ਕੇ ਜਾਣਗੇ। ਪਰ ਉਹਨਾਂ ਦੇ ਉਸ ਬੈਠਕ 'ਚ 11 ਤਰੀਕ ਵਾਲੀ ਬੈਠਕ ਜਾਣ ਤੋਂ ਪਹਿਲਾਂ ਅੱਜ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਜਾਂ ਉਹਨਾਂ ਦੇ ਲੀਡਰਸ਼ਿਪ ਆਗੂ ਕਲੀਅਰ ਹੋਰਾਂ ਨੇ ਜਿਵੇਂ ਮੀਡੀਆ 'ਚ ਗੱਲ ਰੱਖੀ ਜਾਂ ਆਪਣਾ ਪ੍ਰੈਸ ਨੋਟ ਜਾਰੀ ਕੀਤਾ ਕਿ ਜੀ ਅਸੀਂ ਤਾਂ ਟੀਚਾ ਮਿਥਿਆ ਸੀ 25 ਲੱਖ ਦੀ ਮੈਂਬਰਸ਼ਿਪ ਦਾ, ਇੱਥੇ ਤਾਂ 35 ਲੱਖ ਤੱਕ ਮੈਂਬਰਸ਼ਿਪ ਡੁੱਲ ਡੁੱਲ ਪੈ ਰਹੀ ਹੈ। ਉਹ ਕਹਿੰਦੇ 25,000 ਕਾਪੀਆਂ ਤਾਂ ਛੱਡੋ ਜੀ ਗੱਲ, ਅਸੀਂ 5,000 ਅਗਲੀਆਂ 'ਚ ਪਈਆਂ ਸੀ, ਜਿਹਦੇ ਨਾਲ 50,000 ਮੈਂਬਰਸ਼ਿਪ 5 ਲੱਖ ਮੈਂਬਰਸ਼ਿਪ ਹੋਰ ਹੋਣੀ ਸੀ, ਹੈ 5,000 ਫਿਰ ਹੋਰ 'ਚ ਪਾਉਣੀ ਪੈ ਰਹੀ ਆ, 5 ਲੱਖ ਉਹਦੇ ਨਾਲ ਹੋਣੀ ਆ, 10 ਲੱਖ ਮੈਂਬਰਸ਼ਿਪ ਅਸੀਂ ਹੋਰ ਕਰ ਰਹੇ ਜੀ, ਮਤਲਬ 35 ਲੱਖ ਟੀਚੇ ਨੂੰ ਅਸੀਂ ਛੂਹ ਰਹੇ ਹਾਂ, ਤੇ 20 ਫਰਵਰੀ ਨੂੰ ਸਾਡੀ ਭਰਤੀ ਮੈਂ ਮੁਕੰਮਲ ਹੋ ਜਾਣੀ ਹੈ
ਜੀ।
20 ਫਰਵਰੀ ਨੂੰ ਭਰਤੀ ਮੈਂ ਮੁਕੰਮਲ ਹੋ ਜਾਣੀ ਔਰ 35 ਲੱਖ ਦਾ ਟੀਚਾ ਅਸੀਂ ਪਾਰ ਕਰ ਲੈਣਾ, ਮਤਲਬ ਉਹਨਾਂ ਨੇ 7 ਮੈਂਬਰੀ ਕਮੇਟੀ ਨੂੰ ਸੁਨੇਹਾ ਦਿੱਤਾ ਕਿ ਅਸੀਂ ਤਾਂ ਆਪਣੀ ਪ੍ਰਕਿਰਿਆ ਤਹਿਤ ਅੱਗੇ ਵਧਾਂਗੇ, ਹੈ ਅਸੀਂ ਤੁਹਾਡੀਆਂ ਕੋਈ ਸੇਵਾਵਾਂ ਨਹੀਂ ਲੈਣੀਆਂ, ਆਉਣਾ ਹੋਊਗਾ ਉਦਣ ਆ ਜਾਵਾਂਗੇ, ਨਹੀਂ ਆਉਣਾ ਹੋਊਗਾ ਨਹੀਂ ਆਵਾਂਗੇ। ਸੋ ਇੱਕ ਤਰ੍ਹਾਂ ਨਾਲ ਇਸ ਗੱਲ ਨੇ ਸਪਸ਼ਟ ਸੰਕੇਤ ਦਿੱਤਾ। ਦੂਸਰੇ ਪਾਸੇ ਉਸੇ ਬੈਠਕ 'ਚੋਂ ਆਸ ਜਾਗੀ ਸੀ ਨਾ ਕਿ ਇਸ ਜੇ ਪ੍ਰਕਿਰਿਆ ਨੇੜੇ ਲੱਗ ਰਹੀ ਹੈ ਤਾਂ ਉਹ ਵੀ ਪ੍ਰਕਿਰਿਆ ਨੇੜੇ ਲੱਗ ਜਾਏਗੀ। ਦੂਸਰੀ ਆਸ ਇਹ ਸੀਗੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋਰੀ ਇਹ ਵਾਰ ਵਾਰ ਆਪਣੀ ਲੀਡਰਸ਼ਿਪ ਨੂੰ ਕਹਿੰਦੇ ਰਹੇ ਨੇ ਕਿ ਵੀ ਮੈਂ ਆਪਣੀ ਪ੍ਰਧਾਨਗੀ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਤੋਰਨ ਵਾਲੇ ਕਾਗਜ਼ਾਂ 'ਤੇ ਦਸਖਤ ਨਹੀਂ ਕਰਨੇ, ਤੇ ਪਰ ਇਸ ਤੋਂ ਪਹਿਲਾਂ ਕਿ 11 ਤਰੀਕ ਵਾਲੀ 7 ਮੈਂਬਰੀ ਕਮੇਟੀ ਦੀ ਬੈਠਕ ਹੁੰਦੀ, 10 ਤਰੀਕ ਨੂੰ ਧਾਮੀ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਲਈ
ਜੀ।
ਤੇ ਹੁਣ ਉਹਦੇ ਵਿੱਚੋਂ 3 ਮੈਂਬਰੀ ਕਮੇਟੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਜਾਂਚ ਲਈ ਬਿਠਾਈ ਸੀ, ਉਹ 4 ਮੈਂਬਰੀ ਬਣ ਗਈ, ਚਲੋ ਉਹ ਆਪਣੀ ਰਿਪੋਰਟ ਪੇਸ਼ ਕਰੂਗੀ, ਇਹ ਤੈਅ ਮੰਨਿਆ ਜਾ ਰਿਹਾ ਕਿ ਉਸੇ ਏਜੰਡੇ ਲਈ ਹੈ
ਜੀ।
ਧਾਮੀ ਸਾਹਿਬ ਨੂੰ ਆਪਾਂ ਉਦਣ ਵੀ ਗੱਲ ਕੀਤੀ ਸੀ ਜਿਹਦੇ ਨਾਲ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਬੈਠੇ ਕਿ ਕੀ ਧਾਮੀ ਸਾਹਿਬ ਨੇ ਅਕਾਲੀ ਲੀਡਰਸ਼ਿਪ ਮਨਾ ਲਈ ਜਾਂ ਅਕਾਲੀ ਲੀਡਰਸ਼ਿਪ ਨੇ ਧਾਮੀ ਸਾਹਿਬ ਮਨਾ ਲਏ। ਸੋ ਹੁਣ ਅੱਜ ਜਿਹੜੀ 10 ਤਰੀਕ ਨੂੰ ਬੈਠਕ ਹੋਣੀ ਹੈ, ਕੀ ਧਾਮੀ ਸਾਹਿਬ ਅਕਾਲੀ ਲੀਡਰਸ਼ਿਪ ਦੇ ਹਵਾਲੇ ਨਾਲ ਫੈਸਲਾ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਨੂੰ ਤੋਰੋ, ਜਾਂ 3 ਮੈਂਬਰੀ 4 ਮੈਂਬਰੀ ਕਮੇਟੀ ਨੂੰ ਭੋਗ ਪਾ ਦੇਣਗੇ ਜਥੇਦਾਰ ਸਾਹਿਬ ਦੇ ਕਹਿਣ ਅਨੁਸਾਰ ਗਿਆਨੀ ਰਘਵੀਰ ਸਿੰਘ ਦੇ ਕਿ ਭਾਈ ਇਹਦੀ ਤਾਂ ਲੋੜ ਨਹੀਂ। ਪਿਛਲੇ 2-3 ਦਿਨਾਂ ਤੋਂ ਵਿਜੇ ਜੀ ਲਗਾਤਾਰ 3 ਮੈਂਬਰੀ 4 ਮੈਂਬਰੀ ਜਾਂਚ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਦੇ ਬੂਹੇ ਤੇ ਜਾ ਕੇ ਬਹਿ ਜਾਂਦੀ ਆ
ਜੀ,
ਹੈ ਨਾ, ਤੇ ਮੁੜੇ ਆਉਂਦੀ। ਉਹ ਕਹਿੰਦੇ ਕਿ ਭਾਈ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਆ ਕਿ ਭਾਈ ਚਾਹ ਛਕਣੀ ਆ, ਪ੍ਰਸ਼ਾਦਾ ਛਕਣਾ, ਮਿਲਣਾ ਗਿਲਣਾ ਕਿਸੇ ਨੂੰ ਜੋ ਮਰਜ਼ੀ ਕਰੋ, ਪਰ ਮੈਂ ਤੁਹਾਡੇ ਨਾਲ ਮੁਲਾਕਾਤ ਕੋਈ ਨਹੀਂ ਕਰਨੀ, ਮੈਂ ਤੁਹਾਡੇ ਮੂਹਰੇ ਕੋਈ ਆਪਣਾ ਪੱਖ ਨਹੀਂ ਰੱਖਣਾ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ 5 ਪਿਆਰਿਆਂ ਮੂਹਰੇ ਆਪਣਾ ਪੱਖ ਰੱਖ ਚੁੱਕਿਆ, ਉਹੀ ਮੇਰਾ ਪੱਖ ਹੈ, ਉਹੀ ਮੇਰਾ ਬਿਆਨ ਹੈ, ਉਹੀ ਮੇਰਾ ਤੁਸੀਂ ਕਲਮਬੱਧ ਕਰਨਾ ਕਰੋ, ਮੈਨੂੰ ਤੋਰਨਾ ਤੋਰੋ, ਰੱਖਣਾ ਰੱਖੋ, ਮੈਂ ਨਹੀਂ ਕਿਤੇ ਜਾਣਾ। ਸੋ ਇੱਕ ਪਾਸੇ ਇਹ ਪਹਿਲੂ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੇ ਕਹਿੰਦੇ ਪਿਛਲੇ ਬੂਹੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇੱਕ ਮੋਗੇ 'ਚੋਂ ਗੱਲਬਾਤ ਕੀਤੀ ਹੈ
ਜੀ,
ਤੇ ਉਸ ਮੋਗੇ ਰਾਹੀਂ ਗੱਲਬਾਤ ਕਰਕੇ ਕਹਿੰਦੇ ਸੁਨੇਹਾ ਪਹੁੰਚਦਾ ਕੀਤਾ ਕਿ ਜਥੇਦਾਰ ਸਾਹਿਬ ਅਸੀਂ ਆ ਜਾਂਚ ਬੰਦ ਕਰ ਦਾਂਗੇ, ਤੁਸੀਂ ਅਸਤੀਫਾ ਦੇ ਦਿਓ, ਆਪ ਅਸਤੀਫਾ ਦੇ ਜਾਓ। ਤੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਉਸ ਮੋਗੇ ਨੂੰ ਖੋਲ੍ਹ ਕੇ ਪੂਰਾ ਦਰਵਾਜ਼ਾ ਬਣਾ ਕੇ ਜਵਾਬ ਦਿੱਤਾ ਕਿ ਭਰਾਵੋ ਤੁਸੀਂ ਮੇਰੇ ਸਿਰ 'ਚ ਇਸ ਜਾਂਚ ਰਾਹੀਂ ਕੋਈ ਸਵਾਹ ਪਾਉਣੀ ਆ ਪਾ ਲਓ, ਆਪਣੇ ਪਾਉਣੀ ਆ ਆਪਣੇ ਪਵਾ ਲਓ, ਪਰ ਮੈਂ ਕੋਈ ਅਸਤੀਫਾ ਦੇ ਕੇ ਭੱਜਣ ਵਾਲਿਆਂ 'ਚੋਂ ਨਹੀਂ। ਮੈਂ ਆਪਣੀ ਲੀਕ ਮਾਰ ਕੇ ਜਿਸ ਸਿਧਾਂਤ ਤੇ ਸਿੱਖੀ ਸਿਧਾਂਤ ਤੇ ਖੜਾ ਮੈਂ ਤਾਂ ਖੜਾ ਹੈ। ਮੈਨੂੰ ਏਜੰਟ ਕਹਿਣਾ ਏਜੰਟ ਕਹੋ, ਕਿਸੇ ਦਾ ਕਹਿਣਾ ਕੁਛ ਕਹੋ, ਉਹ ਕਹਿੰਦੇ ਮੈਂ ਤਾਂ ਆਪਣੇ ਇਸ ਰਾਹ ਤੇ ਖੜਾ ਕਿ ਮੈਂ ਧਾਰਮਿਕ ਖੇਤਰ ਦੀ ਸੇਵਾ ਕਰਦੇ ਰਹਿਣਾ, ਜਥੇਦਾਰੀ ਰਹੇ ਜਾਂ ਨਾ ਰਹੇ। ਸੋ ਇਹਦਾ ਮਤਲਬ ਸੋਚ ਤੇਰਾ ਆਪਣੀ ਇੱਕ ਉਸ ਫੈਸਲੇ ਤੇ ਅੜਿੰਗ ਨੇ, ਇਹ ਤੋਰਨ ਵਾਲੇ ਤੇ ਉਹ ਖੜਨ ਵਾਲੇ ਤੇ।
ਜੀ
ਸੋ ਹੁਣ ਕੀ 10 ਤਰੀਕ ਵਾਲੀ ਬੈਠਕ ਦੇ ਵਿੱਚ ਕਮੇਟੀ ਦਾ ਭੋਗ ਪਏਗਾ ਕਿ ਜਾਂਚ ਕਮੇਟੀ ਨੂੰ ਲਾਂਭੇ ਕਰੋ। ਧਾਮੀ ਸਾਹਿਬ ਜਿਹੜੇ ਗੱਲਾਂ ਕਰਕੇ ਰੁੱਸਦੇ ਰਹੇ ਨੇ, ਘਰੇ ਬਹਿੰਦੇ ਰਹੇ ਨੇ, ਮਾਘੀ ਮੇਲੇ ਸਟੇਜ ਤੇ ਨਹੀਂ ਜਾਂਦੇ ਰਹੇ, ਕਿ ਹੁਣ ਉਸ ਫੈਸਲੇ ਤੇ ਅੜਨਗੇ? ਜਾਂ ਜਿਵੇਂ ਔਖੇ ਭਾਰੇ ਮਨ ਨਾਲ ਕਮੇਟੀ ਬਣਾਤੀ ਸੀ, ਔਖੇ ਭਾਰੇ ਮਨ ਵਾਲੇ ਹੁਣ ਕਮੇਟੀ ਦਾ ਫੈਸਲਾ ਪ੍ਰਵਾਨ ਕਰਕੇ ਤੋਰ ਦੇਣਗੇ? ਸੋ ਮੰਨਿਆ ਜਾ ਰਿਹਾ ਕਿ 10 ਤਰੀਕ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕੀਤੀਆਂ ਜਾ ਸਕਦੀਆਂ।
ਦੀਪਕ ਜੀ, ਜਿਹੜੀ ਭਾਰਤ ਡਿਪੋਰਟ ਕੀਤੇ ਵਿਅਕਤੀਆਂ ਦੀ ਫਲਾਈਟ ਅਮਰੀਕਾ ਵੱਲੋਂ ਆਈ ਸੀ, ਜਿਹੜਾ ਫੌਜੀ ਜਹਾਜ਼ ਸੀ, ਉਹਨੂੰ ਲੈ ਕੇ ਆਪਾਂ ਪਿਛਲੇ ਦਿਨਾਂ 'ਚ ਕਾਫੀ ਡਿਸਕਸ਼ਨ ਕਰਦੇ ਆਏ ਹਾਂ। ਭਾਰਤ ਨੂੰ ਫਲਾਈਟ ਭੇਜਣ ਤੋਂ ਪਹਿਲਾਂ ਜਿਹੜੇ ਕੁਝ ਹੋਰ ਇੱਥੇ ਲੈਟਿਨ ਅਮਰੀਕਾ ਦੇ ਵਿੱਚ ਮੁਲਕ ਹੈਗੇ ਨੇ, ਉੱਥੇ ਅਮਰੀਕਾ ਵੱਲੋਂ ਡਿਪੋਰਟੇਸ਼ਨ ਫਲਾਈਟਸ ਡੋਨਲਡ ਟਰੰਪ ਵੱਲੋਂ ਇੱਦਾਂ ਭੇਜੀਆਂ ਗਈਆਂ ਸੀ। ਐਂਡ ਇੱਥੇ ਗੱਲ ਇੱਕ ਵਾਰ ਫਿਰ ਤੋਂ ਐਸਟੈਬਲਿਸ਼ ਕਰ ਦਈਏ ਕਿ ਡਿਪੋਰਟ ਇਸ ਤਰ੍ਹਾਂ ਦੀਆਂ ਫਲਾਈਟਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਪਿਛਲੀਆਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ, ਪਰ ਉਹਨੂੰ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਕੀਤਾ ਜਾਂਦਾ। ਉਹਦੇ ਕੀ ਪਹਿਲੂ ਹੋ ਸਕਦੇ ਨੇ, ਆਪਾਂ ਕੱਲ੍ਹ ਉਹਦੇ ਬਾਰੇ ਵਿਚਾਰ ਕੀਤਾ। ਸੋ ਦੁਬਾਰਾ ਉਹ ਗੱਲ ਨਾ ਦੁਹਰਾਉਂਦੇ ਹੋਏ ਇਹ ਗੱਲ ਜ਼ਰੂਰ ਕਰੀਏ ਕਿ ਜਦੋਂ ਕੋਲੰਬੀਆ ਨੂੰ ਫਲਾਈਟਾਂ ਭੇਜੀਆਂ ਗਈਆਂ ਸੀ, ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਪ੍ਰੈਜ਼ੀਡੈਂਟ ਪੈਡਰੋ, ਉਹਨਾਂ ਨੇ ਇਹ ਸਟੈਂਡਸ, ਉਹਨਾਂ ਨੇ ਆਪਣਾ ਇਹ ਸਟੈਂਡ ਲੈ ਲਿਆ ਸੀ ਕਿ ਤੁਸੀਂ ਜਿਹੜੇ ਲੋਕਾਂ ਨੂੰ ਕੋਲੰਬੀਆ ਦੇ ਸਾਡੇ ਨਾਗਰਿਕਾਂ ਨੂੰ ਡਿਪੋਰਟ ਕਰ ਰਹੇ ਹੋ, ਉਹਨਾਂ ਨੂੰ ਅਣਮਨੁੱਖੀ ਤਰੀਕੇ ਨਾਲ ਡਿਪੋਰਟ ਨਹੀਂ ਕੀਤਾ ਜਾਣਾ ਚਾਹੀਦਾ, ਵੀ ਅਸੀਂ ਇਹ ਫਲਾਈਟਾਂ ਅਸੀਂ ਮੈਂ ਤਾਂ ਮਨਜ਼ੂਰ ਨਹੀਂ ਕਰਨੀਆਂ। ਉਦੋਂ ਉਹਨਾਂ ਨੇ ਕੋਲੰਬੀਆ 'ਤੇ ਟੈਰਿਫ ਲਾ ਤਾ, ਕੋਲੰਬੀਆ ਵਾਲੇ ਕਹਿੰਦੇ ਅਸੀਂ ਵੀ ਟੈਰਿਫ ਲਾਉਂਦੇ ਹਾਂ। ਸੋ ਸਟੈਂਡ ਕੋਲੰਬੀਆ ਨੇ ਬੜਾ ਸਖਤ ਲੈ ਲਿਆ ਸੀ, ਉਹ ਤੋਂ ਬਾਅਦ ਚਲੋ ਸਥਿਤੀ ਰਿਜ਼ੋਲਵ ਵੀ ਹੋ ਗਈ। ਕੋਲੰਬੀਆ ਦੇ ਰਾਸ਼ਟਰਪਤੀ ਨੇ ਇਹ ਗੱਲ ਤਾਂ ਕਹਿਤੀ ਸੀ ਕਿ ਮੈਂ ਆਪਣਾ ਪ੍ਰੈਜ਼ੀਡੈਂਸ਼ੀਅਲ ਪਲੇਨ ਭੇਜਦਾ ਸਾਡੇ ਮੁਲਕਾਂ ਦੇ, ਸਾਡੇ ਮੁਲਕ ਦੇ ਨਾਗਰਿਕਾਂ ਨੂੰ ਤੁਸੀਂ ਵਾਪਸ ਕਰ ਜਿਹੜਾ ਘੱਲਣਾ, ਅਸੀਂ ਉਹਨਾਂ ਦਾ ਬੰਦੋਬਸਤ ਕਰਦੇ ਹਾਂ, ਸਾਡੇ ਜਹਾਜ਼ 'ਚ ਲਿਆਓ। ਮਨੁੱਖੀ ਅਣਮਨੁੱਖੀ ਵਤੀਰਾ ਉਹਨਾਂ ਨਹੀਂ ਹੋਣਾ ਚਾਹੀਦਾ, ਮਨੁੱਖੀ ਢੰਗ ਅਪਣਾਇਆ ਜਾਵੇ। ਭਾਰਤ ਅਜਿਹਾ ਕਿਉਂ ਨਹੀਂ ਕਰ ਸਕਿਆ ਜੀ?
ਮੈਂ ਆਪਣੇ ਸਮੁੱਚੇ ਸੁਣਨ ਵਾਲੇ ਸਰੋਤਿਆਂ ਦਾ, ਸਾਨੂੰ ਵੱਖ ਵੱਖ ਪਲੇਟਫਾਰਮ ਰਾਹੀਂ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਬੜੀ ਬਰੀਕੀ ਨਾਲ ਦੇਖਦੇ ਨੇ
ਜੀ,
ਬੜੀ ਬਰੀਕੀ ਨਾਲ ਸੁਣਦੇ ਨੇ, ਔਰ ਆਪਣੀ ਸਮਰੱਥਾ ਦੇ ਅਨੁਸਾਰ, ਆਪਣੀ ਸਮਝ ਦੇ ਅਨੁਸਾਰ, ਜਾਂ ਆਪਣੀ ਜਿਹੜੀ ਧਿਰ ਪੰਨੀ ਉਹ ਥੋੜ੍ਹਾ ਜਿਹਾ ਝੁਕਾਅ ਹੁੰਦਾ ਉਸ ਧਿਰ ਦੇ ਹਵਾਲੇ ਨਾਲ ਆਪਣਾ ਜਵਾਬ ਵੀ ਦਿੰਦੇ ਨੇ, ਕਮੈਂਟ ਦੇ ਰੂਪ 'ਚ ਜਾਂ ਕਿਸੇ ਰੂਪ 'ਚ ਜਾਂ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ। ਸੋ ਮੈਂ ਉਹਨਾਂ ਦਾ ਚੇਚਾ ਸ਼ੁਕਰਗੁਜ਼ਾਰ ਹਾਂ ਕਿ ਉਹ ਕਈ ਪਸਾਰਿਆਂ ਤੋਂ ਸਾਡੇ ਮੂਹਰੇ ਆਪਣਾ ਪੱਖ ਰੱਖ ਦਿੰਦੇ ਨੇ, ਔਰ ਉਹਦੇ ਨਾਲ ਚੰਗਾ, ਕਈ ਵਾਰ ਸਾਨੂੰ ਦਰੁਸਤ ਵੀ ਕਰਦੇ ਨੇ,
ਜੀ 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 ਜੀ,
ਇਹ ਵੀ ਨਹੀਂ ਗਾ, ਹੈ ਨਾ। ਪਰ ਕੱਲ ਜਦੋਂ ਆਪਾਂ ਇਸ ਪਹਿਲੂ ਤੇ ਗੱਲ ਕਰ ਰਹੇ ਸੀਗੇ ਕਿ ਇਹ ਵਤੀਰਾ ਕਿਉਂ,
ਹਾਂਜੀ,
ਡਿਪੋਰਟ ਤੇ ਸਵਾਲ ਨਹੀਂ, ਇਹ ਢੰਗ ਕਿਉਂ, ਹੱਥਕੜੀਆਂ ਵਾਲਾ, ਬੇੜੀਆਂ ਵਾਲਾ, ਜਾਂ ਰੋਟੀ ਘੱਟ ਦੇਣੀ, ਜਾਂ ਉਸ ਸਮੇਂ ਵੀ ਹੱਥਕੜੀਆਂ ਨਹੀਂ ਖੋਲਣੀ, ਪਹਿਲਾਂ ਹੱਥਕੜੀ ਲੱਗੀ ਹੋ ਕਿਉਂ, ਸਵਾਲ ਇੱਥੋਂ ਹੀ ਹੈਗਾ ਸਿਰਫ। ਤਦ ਕਈ ਸਾਡੇ ਸਰੋਤਿਆਂ ਦਰਸ਼ਕਾਂ ਨੇ ਇਹ ਵੀ ਕਿਹਾ ਸੀਗਾ ਕਿ ਵੀ ਅਗਲਿਆਂ ਦੇ ਮੁਲਕ ਦਾ ਕਾਨੂੰਨ ਹੈ, ਹੁਣ ਅਗਲੇ ਹਾਰ ਪਾ ਕੇ ਭੇਜਦੇ ਤੁਹਾਨੂੰ, ਹੈ ਹੁਣ ਹੋਰ ਕੀ ਕਰਦੇ, ਇਹ ਤਾਂ ਹੋਣਾ ਹੀ ਸੀਗਾ, ਏਦਾਂ ਹੀ ਹੋਊਗਾ ਜਦੋਂ ਗੈਰ ਕਾਨੂੰਨੀ ਹੈ ਜੇ ਉਹ। ਮੈਂ ਕਹਿੰਦਾ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਗੈਰ ਕਾਨੂੰਨੀ ਨੇ, ਜੇ ਗੈਰ ਕਾਨੂੰਨੀ ਨੇ ਤਾਂ ਅਮਰੀਕਾ ਦੇ ਨਾਗਰਿਕ ਨਹੀਂ ਹੈਗੇ, ਤਾਂ ਫਿਲਹਾਲ ਅਜੇ ਭਾਰਤ ਦੇ ਨਾਗਰਿਕ, ਤੇ ਉਹਨਾਂ ਦੇ ਉਸ ਮੁਲਕ ਦੇ ਨਾਗਰਿਕ ਹੋਣ ਨਾਲ ਤਾਂ ਹੱਕ ਹੈ, ਤੇ ਉਹ ਕੱਲੀ ਠੱਗੀ ਠੋਰੀ ਕਰਨ, ਕੋਈ ਲੁੱਟਣ ਖੋਹ ਕਰਨ ਤਾਂ ਨਹੀਂ ਆਏ
ਜੀ,
ਉਹ ਆਪਣਾ ਜੀਵਨ ਚੰਗਾ ਬਣਾਉਣ ਦੀ ਲਾਲਸਾ ਨਾਲ ਆਏ ਨੇ। ਸੋ ਜਿਨ੍ਹਾਂ ਨੂੰ ਸਿੱਧਾ ਰਾਹ ਆ ਗਿਆ ਉਹ ਸਿੱਧੇ ਰਾਹ ਆ ਗਏ, ਇਹਨਾਂ ਨੂੰ ਸਿੱਧੇ ਰਾਹ ਤੱਕ ਨਹੀਂ ਪਹੁੰਚੋ, ਜੋ ਪੁੱਠੇ ਰਾਹ ਆ ਗਏ। ਸੋ ਉਹਨਾਂ ਦੇ ਆਉਣ ਪਿੱਛੇ ਕੱਲੀ ਉਹਨਾਂ ਦੀ ਆਪਣੀ ਇੱਛਾ ਸ਼ਕਤੀ, ਆਪਣੀ ਜ਼ਰੂਰਤ ਹੀ ਨਹੀਂ, ਸੂਬੇ ਦੀ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਦੀਆਂ ਨਲਾਇਕੀਆਂ ਵੀ ਕਈ ਥਾਵਾਂ ਤੇ ਕਾਰਨ ਨੇ,
ਬਿਲਕੁਲ,
ਚਾਹੇ ਉਹ ਰੁਜ਼ਗਾਰ ਵਾਲਾ ਪਹਿਲੂ ਹੈ, ਚਾਹੇ ਉਹ ਜਨਸੰਖਿਆ ਵਾਲਾ ਪਹਿਲੂ ਹੈ, ਚਾਹੇ ਉਹ ਆਪਾਂ ਰੁਪਈਏ ਦੇ ਹਵਾਲੇ ਨਾਲ ਗੱਲ ਕਰੀ ਸੀ, ਉਹ ਪਹਿਲੂ ਕਿੰਨੇ ਪਹਿਲੂ ਨੇ, ਆਪਾਂ ਕੱਲ ਪੂਰੀ ਵਿਸਤਾਰ ਤੇ ਗੱਲ ਕਰ ਲਈ।
ਹਾਂਜੀ ਹਾਂਜੀ।
ਸੋ ਇਸ ਲਈ ਮੈਂ ਜਿਹੜਾ ਕੁਝ ਸੱਜਣਾਂ ਦੇ ਮਨ ਚ ਖਦਸ਼ਾ ਸੀਗਾ ਜਾਂ ਇਹ ਸ਼ੰਕੇ ਸੀਗੇ ਕਿ ਵੀ ਅਗਲਿਆਂ ਦਾ ਨਿਯਮ ਹੈ, ਅਗਲਿਆਂ ਦਾ ਕਾਨੂੰਨ ਹੈ, ਅਗਲਿਆਂ ਦਾ ਉਹਦੇ ਅਨੁਸਾਰ ਹੋਇਆ, ਇਹੀ ਧਾਰਨਾ ਸਾਡੇ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਲੈ ਕੇ ਬੈਠੇ ਨੇ, ਆਪਾਂ ਕੱਲ ਉਹਨਾਂ ਦੇ 4-5 ਸਵਾਲਾਂ ਦੇ ਉਹਨਾਂ ਜ਼ਿਕਰ ਕਰ ਰਹੇ ਸੀ,
ਜੀ ਜੀ ਜੀ,
ਤਾਂ ਮੈਂ ਉਹ ਸਵਾਲ ਦੁਬਾਰਾ ਪੜ੍ਹਦਾ
ਜੀ।
ਭਾਰਤ ਦੀ ਸੰਸਦ ਦੇ ਵਿੱਚ ਰਾਜ ਸਭਾ ਦੇ ਦੌਰਾਨ, ਰਾਜ ਸਭਾ ਦੇ ਅੰਦਰ ਬਹਿਸ ਦੇ ਦੌਰਾਨ ਵਿਰੋਧੀ ਧਿਰ ਨੇ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਸਵਾਲ ਕੀਤਾ, ਜਿਹੜੇ ਦਮ ਭਰਦੇ ਰਹੇ ਨੇ ਕਿ ਅਸੀਂ ਅਮਰੀਕਾ ਦੇ ਸੰਪਰਕ 'ਚ ਹੈ, ਸਾਡੇ ਕੋਲ ਸੂਚੀਆਂ ਨੇ, ਆਦਾਨ ਪ੍ਰਦਾਨ ਹੈ, ਅਸੀਂ ਸਾਰਾ ਕੁਛ ਕਰਾਂਗੇ, ਉਹਨਾਂ ਨੂੰ ਸਵਾਲ ਆਇਆ ਭਾਰਤੀ ਨਾਗਰਿਕ ਨੂੰ ਹੱਥਕੜੀ ਕਿਉਂ ਲਗਾਈ ਗਈ, ਇਹ ਭਾਰਤ ਦੀ ਸੰਸਦ 'ਚ ਵਿਦੇਸ਼ ਮੰਤਰੀ ਜਵਾਬ ਕੀ ਦੇ ਰਿਹਾ, ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀ ਲਗਾਉਣਾ ਅਮਰੀਕੀ ਸਰਕਾਰ ਦੀ ਨੀਤੀ ਹੈ। ਹੁਣ ਜੇ ਅਮਰੀਕੀ ਸਰਕਾਰ ਦੀ ਨੀਤੀ ਹੈ, ਕੀ ਉਹ ਨੀਤੀ ਇਕੱਲੇ ਭਾਰਤ ਤੇ ਲਾਗੂ ਹੁੰਦੀ ਹੈ
ਜੀ?
ਕੀ ਕਰ ਰਹੇ ਭਾਰਤੀਆਂ, ਮੈਂ ਫਿਰ ਪੰਜਾਬੀਆਂ ਦੀ ਨਹੀਂ ਗੱਲ ਕਰ ਰਿਹਾ,
ਜੀ ਜੀ
ਮੈਂ
ਜੀ
ਫਿਰ ਗੁਜਰਾਤੀਆਂ ਦੀ ਵੀ ਗੱਲ ਕਰ ਰਿਹਾ,
ਜੀ ਜੀ ਜੀ
ਮੈਂ ਹਰਿਆਣੇ ਵਾਲਿਆਂ ਦੀ ਵੀ ਗੱਲ ਕਰ ਰਿਹਾ, ਮੈਂ ਮਹਾਰਾਸ਼ਟਰ ਤੇ ਯੂਪੀ ਵਾਲਿਆਂ ਦੀ, ਅਸੀਂ 104 ਦੀ ਗੱਲ ਕਰ ਰਹੇ ਹਾਂ, ਹੱਥਕੜੀਆਂ 104 ਨੂੰ ਲੱਗੀਆਂ, ਸਮੁੱਚੇ ਭਾਰਤ ਦੇ ਡਿਪੋਰਟ ਕਰਨ ਵਾਲੇ ਨਾਗਰਿਕਾਂ ਨੂੰ ਲੱਗੀਆਂ। ਅਜੇ ਹੋਰ ਚਰਚਾ ਮੈਨੇ ਕਿ ਸੂਚੀ ਹੋਰ ਤਿਆਰ ਹੈ ਜੀ, 200 ਤੋਂ ਵੱਧ ਹੋਰ ਭੇਜਣੇ ਆ। ਹੁਣ ਜੇਕਰ ਇਹ ਅਮਰੀਕਾ ਦੀ ਨੀਤੀ ਆ, ਫਿਰ ਕੋਲੰਬੀਆ ਕਿਵੇਂ ਅੜ ਗਿਆ? ਵੱਡੀ ਉਦਾਹਰਨ ਆ, ਹੋਰ ਛੱਡੋ ਮੈਕਸੀਕੋ ਵਰਗੇ ਨੇ ਅੱਖਾਂ ਦਿਖਾਤੀਆਂ
ਜੀ ਜੀ ਜੀ
ਕਿ ਅਸੀਂ ਨੀ ਮੰਨਦੇ ਤੁਹਾਡੀ ਤੋਂ, ਹੈ ਨਾ। ਕੈਨੇਡਾ ਨੇ ਸਟੈਂਡ ਲਿਆ ਤੇ ਉਸੇ ਦਿਨ ਕਿ ਚਲੋ ਅਸੀਂ ਯਾਤਰਾ ਵੀ ਰੱਦ ਕਰਦੇ ਹਾਂ, ਅਸੀਂ ਆ ਦੁਕਾਨਾਂ ਤੋਂ ਆਪਣੇ ਚੱਕ ਕੇ ਲੈ ਜਾਓ ਆ ਰੰਗ ਜਿਹੇ ਵਾਲੇ ਪਾਣੀ ਵਾਲੀਆਂ ਬੋਤਲਾਂ ਬੋਤਲਾਂ, ਅਸੀਂ ਨੀ ਤੁਹਾਡਾ ਪੀਂਦੇ, ਤੇ ਸਿੱਧੇ ਹੋ ਗਏ ਨਾ। ਤੇ ਇੱਥੇ ਤਾਂ ਤੁਹਾਡਾ ਮਿੱਤਰਚਾਰਾ ਸੀ, ਇੱਥੇ ਤਾਂ ਤੁਹਾਡੀ ਸਾਂਝ ਸੀ, ਇੱਥੇ ਤੁਸੀਂ 4 ਦਿਨਾਂ ਨੂੰ ਫੇਰ ਜਾਣਾ, ਤੁਸੀਂ ਤਾਂ ਚੋਣ ਪ੍ਰਚਾਰ ਲਈ ਜਾਂਦੇ ਰਹੇ, ਉਹਨਾਂ ਲਈ ਰੈਲੀਆਂ ਕਰਦੇ ਰਹੇ ਹੋ, ਫਿਰ ਇੱਥੇ ਸਟੈਂਡ ਕਿਉਂ ਨਹੀਂ ਲਿਆ ਹੋਇਆ? ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਮੈਂ ਅੱਜ ਪੂਰੀ ਉਹ ਰਿਪੋਰਟ ਪੜ੍ਹ ਰਿਹਾ ਸੀਗਾ
ਜੀ,
ਕੋਲੰਬੀਆ ਦੇ ਰਾਸ਼ਟਰਪਤੀ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਅਸੀਂ ਤੁਹਾਡਾ ਫੌਜੀ ਜਹਾਜ਼ ਆਪਣੀ ਧਰਤੀ ਤੇ ਨਹੀਂ ਉਤਰਨ ਦਿਆਂਗੇ।
ਜੀ
ਫਿਰ ਉਹਨਾਂ ਨੇ ਕਿਹਾ ਕਿ ਜੇ ਲੋੜ ਪਈ ਮੈਂ ਆਪਣਾ ਜਹਾਜ਼ ਲੈ ਕੇ ਆ ਜਾਊਂਗਾ। ਫਿਰ ਆਖਿਰ ਅਮਰੀਕਾ ਮੰਨਿਆ, ਤੇ ਮੇਰਾ ਖਿਆਲ 2 ਜਾਂ 3 ਜਹਾਜ਼ਾਂ 'ਚ ਉਹਨਾਂ ਦੇ ਬੰਦੇ ਗਏ ਨੇ,
ਹਾਂਜੀ ਹਾਂਜੀ,
ਇੱਕ ਜਹਾਜ਼ 'ਚ ਨਹੀਂ ਗਏ। ਤੇ ਹੁਣ ਫਰਕ ਦੇਖੋ ਕਿ ਜੇਕਰ ਕੋਲੰਬੀਆ ਦੇ ਨਾਗਰਿਕਾਂ ਨੂੰ ਉੱਥੋਂ ਦੀ ਸਰਕਾਰ ਦੇ ਸਟੈਂਡ ਦੇ ਹਵਾਲੇ ਨਾਲ ਬਿਨਾਂ ਹੱਥਕੜੀਆਂ ਤੋਂ ਜਾਇਜ਼ ਤਰੀਕੇ ਨਾਲ ਭੇਜਿਆ ਸਕਦਾ ਉਹਨਾਂ ਦੇ ਮੁਲਕ ਦੇ ਜਹਾਜ਼ 'ਚ, ਉਹਨਾਂ ਦੇ ਮੁਲਕ ਦੇ ਕਰੂ ਮੈਂਬਰਾਂ ਦੀ ਹਾਜ਼ਰੀ 'ਚ, ਤਾਂ ਇੱਥੇ ਕਿਉਂ ਨਹੀਂ ਸੀ?
ਜੀ
ਇੱਥੇ ਭਾਰਤ ਸਰਕਾਰ ਦੀ ਵੀ ਤਾਂ ਕਮਜ਼ੋਰੀ ਕਿੱਡੀ ਵੱਡੀ ਉਜਾਗਰ ਹੋ ਰਹੀ ਹੈ ਕਿ ਤੁਸੀਂ ਉੱਥੇ ਸਟੈਂਡ ਕਿਉਂ ਲੱਗਦੇ। ਦੂਸਰੇ ਪਾਸੇ ਜਦੋਂ ਕੋਲੰਬੀਆ 'ਚੋਂ ਜਹਾਜ਼ ਪਹੁੰਚੇ ਤਾਂ ਏਅਰਪੋਰਟ ਦੇ ਉੱਤੇ ਗੁਸਤਾਵੀ ਪੈਟਰੋ,
ਹਾਂਜੀ ਹਾਂਜੀ ਗੁਸਤਾਵੀ ਪੈਟਰੋ, ਯਾ
ਹਾਂ, ਉਹ ਰਾਸ਼ਟਰਪਤੀ ਸਾਹਿਬ ਖੁਦ ਪਹੁੰਚੇ ਉਹਨਾਂ ਨੂੰ ਰਿਸੀਵ ਕਰਨ।
ਜੀ
ਇਹੀ ਗੱਲ ਆਪਾਂ ਪਿਛਲੇ 2 ਦਿਨਾਂ ਤੋਂ ਕਰ ਰਹੇ ਸੀ ਕਿ ਉਹ ਗਲਤ ਗਏ ਨੇ, ਸਾਡੇ ਨਾਗਰਿਕ ਗੈਰ ਕਾਨੂੰਨੀ ਤਰੀਕੇ ਨਾਲ ਗਏ ਨੇ, ਢੰਗ ਤਰੀਕਾ ਗਲਤ ਸੀ, ਪਰ ਹੁਣ ਉਹ ਜਿਸ ਪੜਾਅ ਤੇ ਆ ਕੇ ਖਲੋ ਗਏ ਨੇ ਉੱਥੇ ਉਹਨਾਂ ਨੂੰ ਹੌਸਲੇ ਦੀ ਸਾਥ ਦੀ ਲੋੜ ਹੈ।
ਜੀ
ਤੇ ਉਹ ਰਾਸ਼ਟਰਪਤੀ ਨੇ ਜਾ ਕੇ ਉਹਨਾਂ ਨੂੰ ਰਿਸੀਵ ਕੀਤਾ, ਤੇ ਇੱਥੇ ਸਾਡੇ ਜਿਹੜੀਆਂ ਕੈਦੀਆਂ ਨੂੰ ਲੈ ਕੇ ਜਾਂਦੀਆਂ ਨੇ ਬੱਸਾਂ, ਉਹ ਏਅਰਪੋਰਟ ਤੇ ਲੈਣ ਗਈਆਂ ਉਹਨਾਂ ਨੂੰ।
ਜੀ
ਇਸੇ ਫਰਕ ਨੂੰ ਲੈ ਕੇ ਅਸੀਂ ਸਵਾਲ ਕਰ ਰਹੇ ਹਾਂ, ਹੋਰ ਸਾਡਾ ਕੋਈ ਕਿਸੇ ਨਾਲ ਤਰਕ ਬਤਰਕ ਨਹੀਂ ਗਾ, ਨਾ ਅਸੀਂ ਟਰੰਪ ਨਾਲ ਕੋਈ ਆਡਾ ਲੈਣਾ, ਨਾ ਅਸੀਂ ਜੱਟਾਂ ਵਾਲੇ ਤੇ ਉਹਦੇ ਵਾਲੇ ਗੀਤ ਬਣਾ ਕੇ ਟਰੰਪ ਨੂੰ ਚੜਾਉਣਾ, ਸਾਡਾ ਉਹ ਨਹੀਂ ਗਾ, ਅਸੀਂ ਤਰਕ ਦੇ ਆਧਾਰ ਤੇ ਗੱਲ ਕਰ ਰਹੇ ਸੀ। ਹਾਂ, ਅੱਜ ਉਹ ਤਰਕ ਜਿਹੜਾ ਅਸੀਂ ਇਸ ਉਦਾਹਰਨ ਦੀ, ਕੋਲੰਬੀਆ ਦੀ ਉਦਾਹਰਨ ਆਉਣ ਤੋਂ ਪਹਿਲਾਂ ਦੇ ਰਹੇ ਸੀ, ਹੁਣ ਤੁਹਾਡੇ ਸਭ ਦੇ ਸਾਹਮਣੇ
ਜੀ ਜੀ ਜੀ
ਕਿ ਕੋਲੰਬੀਆ ਨੇ ਉਹੀ ਕੀਤਾ, ਉਹੀ ਡਿਪੋਰਟ ਵਾਲੀ ਸੂਚੀ 'ਚ ਉਹ ਸੀ। ਸੋ ਇਸ ਲਈ ਝੁਕਾਉਣ ਵਾਲਾ ਚਾਹੀਦਾ, ਬੜੇ ਬੜੇ ਝੁਕਦੇ ਆਏ, ਇਹ 3 ਖੇਤੀ ਕਾਨੂੰਨਾਂ ਨੇ ਮੋਦੀ ਨੂੰ ਵੀ ਦੱਸਿਆ ਸੀਗਾ ਤੇ ਇਹ ਟਰੰਪ ਨੂੰ ਵੀ ਅੱਜ ਨਹੀਂ ਤਾਂ ਕੋਈ ਕੱਲ੍ਹ ਨੂੰ ਆ ਗਿਆ।
ਜੀ ਜੀ ਅੱਛਾ ਦੀਪਕ ਜੀ ਦੱਸਿਓ, ਅੱਛਾ ਹੁਣ ਇਸੇ ਰੌਂ ਦੇ ਵਿੱਚ ਇਹ ਗੱਲ ਵੀ ਕਰ ਲਈਏ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਹਫ਼ਤੇ ਵਾਈਟ ਹਾਊਸ ਆ ਕੇ ਟਰੰਪ ਨਾਲ ਮੁਲਾਕਾਤ ਵੀ ਕਰਨੀ ਆ, ਹੁਣ ਉਹਦੇ ਵਿੱਚ ਵੀ ਜਿਹੜਾ ਆਹ ਵਾਲਾ ਪਹਿਲੂ ਆ ਡਿਸਕਸ਼ਨ ਦੇ ਵਿੱਚ ਭਾਰੂ ਰਹਿਣ ਦੇ ਪੂਰੇ ਪੂਰੇ ਆਸਾਰ ਨੇ, ਇੰਟਰਨੈਸ਼ਨਲ ਮੀਡੀਆ ਤੱਕ ਹੁਣ ਕਿਸ ਹਿਸਾਬ ਨਾਲ ਇੰਡੀਆ ਦੇ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹਨਾਂ ਨੂੰ ਵਾਪਸ ਹੱਥਕੜੀਆਂ ਲਾ ਕੇ ਬੇੜੀਆਂ ਪਵਾ ਕੇ ਭੇਜਿਆ ਗਿਆ, ਉਹਦੀਆਂ ਚਰਚਾਵਾਂ ਹੋ ਰਹੀਆਂ ਨੇ ਜੀ, ਅਤੇ ਇਸ ਬਾਰੇ ਹੁਣ ਅਗਲੇ ਹਫ਼ਤੇ ਕਿਹੋ ਜਿਹੀ ਗੱਲ ਹੁੰਦੀ ਹੈ, ਕੀ ਕੁਛ ਹੁੰਦਾ ਅੱਛਾ ਆਉਣ ਤੋਂ ਪਹਿਲਾਂ ਤਿਆਰੀ ਕਰਨ ਲਈ ਵੱਖੋ ਵੱਖਰੀਆਂ ਆਈਟਮਸ ਤੋਂ ਜਿਹੜੀਆਂ ਅਮਰੀਕਾ ਤੋਂ ਭਾਰਤ ਦੇ ਵਿੱਚ ਵਿਕਦੀਆਂ ਨੇ, ਇੰਡੀਆ ਨੇ ਟੈਰਿਫ ਜ਼ਰੂਰ ਘਟਾ ਦਿੱਤਾ ਟਰੰਪ ਨੂੰ ਖੁਸ਼ ਕਰਨ ਲਈ?
ਮੈਂ ਬਿਲਕੁਲ, ਉਹ ਵੀ ਘਟਾ ਦਿੱਤਾ ਤੇ ਹੋ ਸਕਦਾ ਕਿ ਮੋਦੀ ਸਾਹਿਬ ਮਿੰਨਤ ਵੀ ਕਰ ਲੈਣ ਉਸ ਦਿਨ ਕਿ ਚਲੋ ਜੀ ਜੋ ਹੋਇਆ ਸੋ ਹੋਇਆ, ਉਹ ਅਸੀਂ ਸਾਰ ਲਾਂਗੇ ਜੀ, ਐਡਜਸਟ ਕਰ ਲਾਂਗੇ ਜੀ, ਕੋਈ ਗੱਲ ਨਹੀਂ, ਕੋਈ ਹੋਰ ਉੱਥੇ ਧਾਰਮਿਕ ਮੁੱਦਾ ਖੜਾ ਕਰ ਲਾਂਗੇ ਜੀ, ਕੋਈ ਹੈ ਨਾ ਹੋਰ ਤਰ੍ਹਾਂ ਦਾ ਖੇਡ ਕਰ ਲਾਂਗੇ, ਬਸ ਤੁਸੀਂ ਅੱਗੇ ਨੂੰ ਧਿਆਨ ਰੱਖਿਓ। ਮੈਂ ਕਹਿੰਦਾ ਹੋ ਸਕਦਾ ਅੱਗੇ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਾ ਹੋਵੇ, ਚੰਗੀ ਗੱਲ ਹੈ, ਧੰਨਵਾਦ ਕਰਾਂਗੇ ਜੇਕਰ ਏਦਾਂ ਨਹੀਂ ਹੁੰਦਾ। ਹਾਂ, ਪਰ ਇਹ ਨਾ ਹੋਵੇ ਕਿ ਬਾਅਦ ਚੋਂ ਤੁਸੀਂ ਫਿਰ ਉਹਨਾਂ ਜਹਾਜ਼ਾਂ ਦੀਆਂ ਵੀਡੀਓ ਬਣਾ ਕੇ ਕਲਿੱਪ ਬਣਾ ਕੇ ਚੜਾਓ, ਕਿਆ ਲਓ ਜੀ ਅਸੀਂ ਲਿਆਂਦੇ ਬਿਨਾਂ ਉਹ ਤੋਂ, ਹੈ ਨਾ, ਜਾਂ ਤਾਂ ਫਿਰ ਆਹ ਵੀ ਕਲਿੱਪ ਦਿਖਾਓ ਨਾ ਆਪ ਆਪਣੇ ਪੋਰਟਲਾਂ ਦੇ ਉੱਤੇ, ਟਵਿੱਟਰ ਦੇ ਉੱਤੇ, ਕਿ ਆਹ ਸਾਡੀ ਸ਼ਕਤੀ ਹੈ ਜੀ, ਸਰਕਾਰ ਹੁੰਦੇ ਅਸੀਂ ਆਹ ਕਰ ਰਹੇ ਹਾਂ, ਹੈ ਨਾ। ਉਹ ਅੱਜ ਮੈਨੂੰ ਕੋਈ ਸਾਥੀ ਦੱਸ ਰਹੇ ਸੀਗੇ ਕਿ ਜਿਨ੍ਹਾਂ ਨਾਲ ਫੋਟੋ ਖਿਚਾਈ ਆ ਸਾਡੇ ਪੰਜਾਬ ਦੇ ਮੰਤਰੀ ਧਾਲੀਵਾਲ ਨੇ, ਹੈ ਨਾ, ਉਹ ਉਹਨਾਂ ਨੂੰ ਕਹਿ ਕੇ ਕੋਈ ਨਾ ਤੁਹਾਨੂੰ ਨੌਕਰੀਆਂ ਅਸੀਂ ਦੇਵਾਂਗੇ। ਮੈਂ ਕਿਹਾ ਜੀ ਜਿੱਦਣ ਦੇ ਦੇਣਗੇ ਉੱਦਣ ਧੰਨਵਾਦ ਕਰਾਂਗੇ,
ਜੀ ਜੀ
ਅਜੇ ਨਹੀਂ। ਸੋ ਜੇ ਅਗਲੇ ਜਹਾਜ਼ ਬਿਨਾਂ ਇਹ ਤੋਂ ਆ ਜਾਣਗੇ ਮੋਦੀ ਜੀ, ਤੁਹਾਡਾ ਧੰਨਵਾਦ, ਪਰ ਇਸ ਦੇ ਲਈ ਤੁਸੀਂ ਸਾਰੀ ਉਮਰ, ਤਮਾਮ ਉਮਰ ਕਟਹਿਰੇ 'ਚ ਰਹੋਗੇ। ਇੱਥੇ ਹੁਣ ਕੇਂਦਰ ਤੋਂ ਲੈ ਕੇ ਸੂਬਿਆਂ ਸਰਕਾਰਾਂ ਦੇ ਵਿੱਚ ਖੂਬ ਚਰਚਾ ਚੱਲ ਰਹੀ ਜੀ ਕਿ ਅਸੀਂ ਹੁਣ ਏਜੰਟਾਂ ਤੇ ਕਾਰਵਾਈ ਕਰਨੀ ਹੈ। ਪੰਜਾਬ ਦੇ DGP ਸਾਹਿਬ ਨੇ ਸਿੱਟ ਬਣਾਤੀ
ਜੀ,
ਕਿ ਜੀ ਅਸੀਂ ਹੁਣ ਏਜੰਟ ਫੜ ਰਹੇ ਹਾਂ, ਮਤਲਬ ਅੱਜ ਤੱਕ ਪਤਾ ਹੀ ਨਹੀਂ ਸੀ ਇਹਨਾਂ ਨੂੰ ਕਿ ਇੱਥੇ ਏਜੰਟ ਵੀ ਹੈਗੇ, ਕਿ ਇਸ ਏਜੰਟ ਨਾਲ ਦਾ ਕੋਈ ਜੀਵ ਵੀ ਹੈਗਾ, ਹੈ ਨਾ। ਕੇਂਦਰ ਸਰਕਾਰ ਵੀ ਸੂਚੀਆਂ ਮੰਗੀ ਜਾਂਦੀ ਹੈ ਹਰਿਆਣੇ ਤੋਂ ਲੈ ਕੇ ਪੰਜਾਬ ਵਾਲਿਆਂ ਤੋਂ ਕਿ ਲਿਆਓ ਜੀ।
ਜੀ
ਉੱਧਰ ਹਰਿਆਣੇ ਦੇ ਵਿੱਚ ਦੋ ਕਰਨਾਲ ਦੇ ਆਕਾਸ਼ ਤੇ ਸੁਮਿਤ ਨੇ, ਉਹਨਾਂ ਨੇ ਸ਼ਿਕਾਇਤ ਕੀਤੀ ਹੈ, ਹੁਣ ਤਿੰਨ ਏਜੰਟਾਂ ਤੇ FIR ਹੋਈ ਹੈ ਜੀ। ਇਹ ਜਿਹੜੇ ਡਿਪੋਰਟ ਹੋ ਕੇ ਗਏ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੀ ਅਜੇ ਵੀ ਕਾਰਵਾਈ।
ਜੀ 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 ਜੀ
ਤੇ ਪਤਾ ਲੱਗ ਗਿਆ ਕਿ ਜਿਹੜੇ ਏਜੰਟ ਤੇ FIR ਹੋ ਰਹੀ ਹੈ ਉਹ ਪਤੰਦਰ ਕੱਲਾ ਹੀ 15 ਕਰੋੜ ਦਾ ਕਾਰੋਬਾਰ ਕਰ ਗਿਆ ਹੈ
ਜੀ
ਇੱਥੋਂ ਦਾ, ਲਾ ਲਓ। ਤੇ ਇੱਧਰ ਪੰਜਾਬ ਦੇ ਦਲੇਰ ਸਿੰਘ ਨੇ, ਇਹਨਾਂ ਨੇ ਆਪਣਾ ਅੰਮ੍ਰਿਤਸਰ ਦੀ ਰਾਜਾ ਝਲ ਸੀ ਥਾਣੇ ਦੇ ਵਿੱਚ ਸਤਨਾਮ ਸਿੰਘ ਨਾਂ ਦੇ ਏਜੰਟ ਦੇ ਖਿਲਾਫ ਪਰਚਾ ਕਰਾਇਆ, FIR ਕਰਾਈ। ਮਤਲਬ ਅਜੇ ਪੀੜਤ ਧਿਰਾਂ ਕਰਾ ਰਹੀਆਂ ਨੇ, ਸਰਕਾਰ ਅਜੇ ਸਿੱਟਾਂ ਸੁੱਟਾਂ ਹੀ ਬਣਾ ਰਹੀ ਹੈ,
ਜੀ ਜੀ ਜੀ
ਤੇ ਹੋ ਸਕਦਾ ਦੋ ਚਾਰ ਛੋਟੇ ਮੋਟੇ ਨੂੰ ਫੜ ਲੇਗੀ। ਵਿਜੇ ਜੀ, ਚਾਹੇ ਉਹ ਚਿੱਟੇ ਦਾ ਕਾਰੋਬਾਰ ਹੈ, ਚਾਹੇ ਏਜੰਟੀ ਦਾ ਕਾਰੋਬਾਰ ਹੈ, ਚਾਹੇ ਮਾਫੀਆ ਦਾ, ਚਾਹੇ ਉਹ ਰੇਤ ਮਾਫੀਆ, ਚਾਹੇ ਕੋਈ ਮਾਫੀਆ, ਜਿੰਨੇ ਗੈਰ ਕਾਨੂੰਨੀ ਕੰਮ ਹੁੰਦੇ ਨੇ ਨਾ, ਉਹ ਕਾਨੂੰਨ ਦੀ ਆੜ ਲੈ ਕੇ ਹੁੰਦੇ ਨੇ, ਕਾਨੂੰਨ ਦਾ ਸਹਾਰਾ ਲੈ ਕੇ ਹੁੰਦੇ ਨੇ। ਜੇ ਕਾਨੂੰਨ ਆਪਣਾ ਕੰਮ ਕਰ ਦੇਵੇ ਤਾਂ ਗੈਰ ਕਾਨੂੰਨੀ ਕੰਮ ਹੋਣੇ ਨਾ, ਜਦੋਂ ਕਾਨੂੰਨ ਇਹਨਾਂ ਦੇ ਨਾਲ ਖੜਦਾ ਤਾਂ ਗੈਰ ਕਾਨੂੰਨੀ ਕੰਮ ਹੋ ਰਹੇ ਨੇ। ਉਹ ਕਾਨੂੰਨ ਚਾਹੇ ਸਰਕਾਰ ਦੇ ਰੂਪ ਚ, ਉਹ ਕਾਨੂੰਨ ਚਾਹੇ ਪ੍ਰਸ਼ਾਸਨ ਦੇ ਰੂਪ ਚ, ਚਾਹੇ ਪੁਲਿਸ ਪ੍ਰਸ਼ਾਸਨ ਦੇ ਰੂਪ ਚ।
ਅੱਛਾ ਦੀਪਕ ਜੀ, ਦੱਸਿਓ ਆਮ ਆਦਮੀ ਪਾਰਟੀ ਦੇ MLA ਬਣਨ ਤੋਂ ਪਹਿਲਾਂ ਹੀ ਕੁਝ ਜਿਹੜੇ ਬੰਦੇ ਨੇ ਕੀ ਭਾਜਪਾ ਨੇ ਉਹਨਾਂ ਨੂੰ ਖਰੀਦ ਲਿਆ, ਸੈੱਟ ਕਰ ਲਿਆ ਦਿੱਲੀ 'ਚ?
ਇਹ ਕੋਈ ਨਵਾਂ ਵਰਤਾਰਾ ਸੁਣਿਆ ਜੀ ਤੁਸੀਂ? ਕੋਈ ਬਿਆਨ ਨਵਾਂ ਸੁਣਿਆ?
ਪਰ ਪਹਿਲਾਂ ਹੀ
ਇਹ ਤਾਂ ਪੰਜਾਬ 'ਚ, ਹਾਂ ਇਹ ਕਮਾਲ ਹੈ ਕਿ MLA ਬਣਨ ਤੋਂ ਪਹਿਲਾਂ ਹੀ,
ਜੀ ਜੀ ਜੀ
ਮਤਲਬ ਉਹਨਾਂ ਨੂੰ ਪਹਿਲਾਂ ਹੀ ਪਤਾ ਕਿ ਹਾਂ ਇਹ ਲਾਇਆ ਤਾਂ ਮਤਲਬ ਕਿ ਨਿੰਮ ਦਾ ਦਰਖਤ ਆ, ਪਰ ਇਹਨੂੰ ਸਵੇਰ ਨੂੰ ਅੰਬ ਲੱਗ ਜਾਣੇ। ਉਹਨਾਂ ਨੂੰ ਪਤਾ ਪਹਿਲਾਂ ਹੀ ਕਿ ਨਿਮੋਲੀਆਂ ਨਹੀਂ, ਇਹ ਤਾਂ ਅੰਬੀਆਂ ਬਣਨਗੇ, ਸੋ ਇਸ ਲਈ ਉਹ ਪਹਿਲਾਂ ਹੀ ਤੋੜਨ ਨੂੰ ਫਿਰਦੇ, ਗਲੇ ਲਈ ਫਿਰਦੇ ਕਿ ਹਾਂ ਅਸੀਂ ਅੱਜੇ ਤੋੜ ਲਈਏ। ਉਹ ਭਰਾਵੋ ਪਹਿਲਾਂ ਸਵੇਰ ਨੂੰ ਜਿੱਤ ਤਾਂ ਲਓ, ਮੈਂ ਕਹਿੰਦਾ ਜਿੱਤ ਜਾਣ। ਹੋ ਸਕਦਾ ਕਿ ਆਮ ਆਦਮੀ ਪਾਰਟੀ ਲੀਡ ਲੈ ਜਾਵੇ ਸਵੇਰ ਨੂੰ, ਹੋ ਸਕਦਾ ਉਹ ਸਰਕਾਰ ਬਣਾਉਣ ਵਾਲੀ ਪੋਜੀਸ਼ਨ 'ਚ ਆ ਜਾਣ। ਬੀਜੇਪੀ ਨਾਲੋਂ ਆਵਾਮ ਦੇ ਹਵਾਲੇ ਨਾਲ ਚਰਚਾ ਹੁੰਦੇ ਹਨ, ਅਵੇ ਅਜੇ ਵੀ ਐਜ ਆਮ ਆਦਮੀ ਪਾਰਟੀ ਦਾ ਵੱਧ ਦੱਸਿਆ ਜਾ ਰਿਹਾ, ਪਰ ਐਗਜ਼ਿਟ ਪੋਲਾਂ ਦੇ ਵਿੱਚ ਬੀਜੇਪੀ ਦਾ ਐਜ ਉੱਪਰ ਦਿਖਾਇਆ ਜਾ ਰਿਹਾ। ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਕੇਜਰੀਵਾਲ ਨੂੰ ਵੀ ਪਤਾ ਕਿ ਜੇ ਮੈਂ 50 ਤੋਂ ਥੱਲੇ ਰਹਿ ਗਿਆ ਫਿਰ ਮੈਨੂੰ ਨਹੀਂ ਵੰਡ ਦਿੰਦੇ, ਜੇ 44-45 ਦੇ ਗੇਟ 'ਚ ਫਸ ਗਿਆ ਫਿਰ ਬੀਜੇਪੀ ਉਹ ਬਣਾਊਗੀ।
ਜੀ
ਤੇ ਕੇਜਰੀਵਾਲ ਜੀ ਨੇ ਖਰੀਦੋ ਪ੍ਰੋਕਤ ਦਾ ਰਾਗ ਨਵਾਂ ਨਹੀਂ ਗਾਇਆ, ਇਹ ਬਹੁਤ ਪੁਰਾਣਾ ਹੋ ਗਿਆ, ਹੁਣ ਘੱਸ ਗਿਆ ਉਹਨਾਂ ਦਾ ਇਹ ਗੀਤ। ਵਿਜੇ ਜੀ, ਕਰਨਾਲ ਤੋਂ ਇੱਕ ਪਰਮਜੀਤ ਸਿੰਘ ਹੋਏ ਨੇ, ਜਿਹੜੇ ਠੀਕ ਠਾਕ ਉੱਥੋਂ ਦੇ ਉਦਯੋਗਪਤੀ ਰਹੇ ਨੇ, ਕਿਸਾਨ ਅੰਦੋਲਨ ਦੇ ਦੌਰਾਨ ਉਹ ਜੋਗਿੰਦਰ ਯਾਦਵ ਦੀ ਟੀਮ ਨਾਲ ਲੰਮਾ ਸਮਾਂ ਕੰਮ ਕੀਤਾ ਉਹਨਾਂ ਨੇ, ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਅਜੇ ਵੀ ਪਈ ਹੈ। ਉਹ ਕਹਿੰਦੇ ਕਿ ਜਦੋਂ ਆਪਣੇ ਆਪਣੇ ਦਮ 'ਤੇ ਜਿੱਤ ਕੇ ਆਈ ਆਮ ਆਦਮੀ ਪਾਰਟੀ ਆ, ਸਾਰੇ ਸੂਰਿਆਂ ਤੋਂ ਬਾਅਦ, ਕਾਂਗਰਸ ਵਾਲਿਆਂ ਤੋਂ ਟੁੱਟ ਵਿਛੜਿਆਂ ਤੋਂ ਬਾਅਦ ਵੀ, ਅਤੇ ਉਸ ਵਾਰ ਕਹਿੰਦੇ ਅਸੀਂ ਪੂਰੇ ਨਤੀਜਿਆਂ ਤੋਂ ਬਾਅਦ ਆਪਣੇ ਕਾਫਲੇ ਨਾਲ, ਆਪਣੇ ਸਾਥੀਆਂ ਨਾਲ ਅਜੇ ਕਰਨਾਲ ਪਹੁੰਚੇ ਹੀ ਸੀ ਕਿ ਸਾਨੂੰ ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਸੁਨੇਹਾ ਲੱਗਿਆ ਕਿ ਵਾਪਸ ਆ ਜਾਓ। ਕਹਿੰਦੇ ਅਸੀਂ ਗੱਡੀਆਂ ਚੱਕੀਆਂ, ਵਾਪਸ ਗਏ ਤੇ ਅਸੀਂ ਜਿੱਦਾਂ ਹੀ ਅਜੇ ਦਿੱਲੀ 'ਚ ਐਂਟਰ ਕਰਨਾ, ਸਾਨੂੰ ਫੋਨ ਆਇਆ ਕਿੱਥੇ ਪਹੁੰਚ ਗਏ? ਅਸੀਂ ਕਿਹਾ ਜੀ ਦਿੱਲੀ ਦੇ ਬਾਰਡਰ 'ਤੇ ਆ। ਕਹਿੰਦੇ ਇੱਥੇ ਫਲਾਣੇ ਢਾਬੇ 'ਚ ਰੁਕ ਜਾਓ। ਸਾਨੂੰ ਉੱਥੇ ਕਹਿੰਦੇ ਉਹਨਾਂ ਦੇ ਦੋ ਬੰਦਿਆਂ ਨੇ 2 SIM ਫੜਾਏ ਕਿ ਆਪਣੇ ਫੋਨਾਂ 'ਚ ਇਹ ਸਿਮ ਪਾਓ, ਅਤੇ ਆਹ MLA ਦੀ ਸੂਚੀ ਹੈ, ਇਹਨਾਂ ਨੂੰ ਆਮ ਆਦਮੀ ਪਾਰਟੀ ਦੇ MLA ਨੂੰ ਫੋਨ ਕਰੋ ਕਿ ਜੀ ਅਸੀਂ BJP ਦੇ ਫਲਾਣੇ ਦਫ਼ਤਰ ਤੋਂ ਬੋਲਦੇ ਹਾਂ, ਫਲਾਣੇ ਮੰਤਰੀ ਦੇ ਘਰੋਂ ਬੋਲਦੇ ਹਾਂ। ਕਹਿੰਦੇ ਆਪਾਂ ਚੈੱਕ ਕਰਨੇ ਆ ਕਿ ਕਿਤੇ ਆਪਣੇ ਬੰਦੇ ਵਿਕ ਤਾਂ ਨਹੀਂ ਜਾਣਗੇ, ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ। ਕਹਿੰਦੇ ਅਸੀਂ ਇਸ ਆਪਣੇ ਭਰੋਸੇ 'ਚ ਕਿ ਪਾਰਟੀ ਨੇ ਸਾਨੂੰ ਐਡੀ ਵੱਡੀ ਜ਼ਿੰਮੇਵਾਰੀ ਸੌਂਪੀ ਆ, ਅਸੀਂ MLA ਨੂੰ ਫੋਨ ਬੁਲਾਉਣੇ ਸ਼ੁਰੂ ਕਰਤੇ ਅਤੇ BJP ਦੇ ਮੰਤਰੀਆਂ ਦਾ ਨਾਂ ਲੈਣਾ ਸ਼ੁਰੂ ਕਰਤਾ।
ਜੀ
ਕਹਿੰਦੇ ਅਸੀਂ ਅਜੇ ਅੱਧੇ ਕੁ ਫੋਨ ਇਹ ਕੀਤੇ ਸੀ, ਉਸੇ ਢਾਬੇ ਦੇ ਉਸੇ ਹੋਟਲ ਦੇ ਸਾਹਮਣੇ ਲੱਗੇ ਕੰਧ ਦੇ ਉੱਤੇ ਲਟਕਰੇ TV ਸਕਰੀਨ ਦੇ ਉੱਤੇ ਕੇਜਰੀਵਾਲ ਜੀ ਦੀ ਪ੍ਰੈਸ ਕਾਨਫਰੰਸ ਹੋ ਰਹੀ ਆ, ਹਮਾਰੇ MLA ਕੋ ਫੋਨ ਆ ਰਹੇ ਹੈ, ਉਹਨੇ ਖਰੀਦਾ ਜਾ ਰਿਹਾ ਹੈ। ਉਹ ਕਹਿੰਦਾ ਅਸੀਂ ਹੈਰਾਨ ਪਰੇਸ਼ਾਨ ਹੋ ਗਏ, ਕਿਆ ਕੀ ਆ? ਪੰਜਾਬ ਦੇ ਵਿੱਚ ਸ਼ੀਤਲ ਲੌਂਗਰਾਲ ਇਹਨਾਂ ਦੀ ਪਾਰਟੀ ਦਾ MLA ਸੀ ਤੇ ਉਸ ਨੇ BJP ਜੁਆਇਨ ਕੀਤੀ, ਪਰ MLA ਹੁੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਾਲ ਬਿਠਾ ਕੇ ਉਹਨਾਂ ਨੇ ਕਿਹਾ ਜੀ ਸਾਨੂੰ 15 ਕਰੋੜ ਜੀ, 25 ਕਰੋੜ ਜੀ, 45 ਕਰੋੜ ਜੀ ਖਰੀਦਿਆ ਜਾ ਰਿਹਾ ਜੀ, ਸਾਨੂੰ ਫੋਨ ਆ ਰਹੇ ਨੇ ਜੀ, ਅਸੀਂ ਸ਼ਿਕਾਇਤ ਲੈ ਕੇ DGP ਕੋਲ ਸਭ ਚੱਲੇ ਹਾਂ।
ਜੀ
ਉਹ ਬੰਦਾ ਪਾਰਟੀ ਛੱਡ ਕੇ ਚਲਾ ਗਿਆ, ਪਰ ਸ਼ਿਕਾਇਤ ਥੋੜਾ ਨਾਲ ਲੈ ਗਿਆ, ਸ਼ਿਕਾਇਤ ਤਾਂ DGP ਸਾਹਿਬ ਕੋਲ ਪਈ ਆ, ਹੁਣ ਤੱਕ ਕਿਉਂ ਨਹੀਂ ਫੜੋਏ ਬੰਦੇ
ਜੀ
ਜਿਹੜੇ ਖਰੀਦਣ ਆਏ ਸੀ?
ਜੀ
ਕਿਉਂ ਨਹੀਂ ਉਹਨਾਂ ਦੀ ਨਿਸ਼ਾਨਦੇਹੀ ਹੋਈ? ਸੋ ਇਹ ਨਾਟਕ ਕੇਜਰੀਵਾਲ ਸਾਹਿਬ ਦਾ ਪੁਰਾਣਾ, ਪਰ ਲੋਕਾਂ ਦੇ ਮਨਾਂ 'ਚ ਗੱਲ ਤਾਂ ਉਤਰਦੀ ਹੈ ਕਿ BJP ਇਹ ਖੇਲਾ ਕਰਦੀ ਹੈ। ਜਦੋਂ ਨਗਰ ਨਿਗਮ ਦੇ ਹਵਾਲੇ ਨਾਲ ਆਪਾਂ 2-3 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਜਿਹੜਾ ਕੰਮ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਨਗਰ ਨਿਗਮ, ਨਗਰ ਕੌਂਸਲ ਦੀਆਂ ਚੋਣਾਂ 'ਚ ਕੀਤਾ, ਮੇਅਰ ਬਣਾਉਣ ਲਈ, ਪ੍ਰਧਾਨ ਬਣਾਉਣ ਲਈ ਕੀਤਾ, ਉਹ ਕੰਮ ਤਾਂ BJP ਵਿਧਾਨ ਸਭਾ 'ਚ ਕਰਦੀ ਹੈ ਸੂਬਿਆਂ 'ਚ।
ਜੀ
ਤੇ ਜਦੋਂ ਅਗਲੇ ਬਣਾਉਣ 'ਤੇ ਆ ਜਾਣ ਨਾ, ਇਹ ਉਦਾਹਰਨਾਂ ਪਈਆਂ ਕਿ ਅੱਧੀ ਰਾਤ ਨੂੰ ਉਹਨੂੰ ਆਪਣਾ ਠਾਲ ਲੈਂਦੇ ਨੇ ਇਹ ਰਾਜਪਾਲ ਨੂੰ, ਤੇ ਰਾਜਪਾਲ ਸਾਹਿਬ ਕਹਿੰਦੇ ਰਹਿ ਜਾਂਦੇ ਨੇ ਕਿ ਮੈਨੂੰ ਮੂੰਹ ਤਾਂ ਧੋ ਲੈਣ ਦੋ, ਕਹਿੰਦੇ ਨਾ ਨਾ ਪਹਿਲਾਂ ਗੁੱਠਾ ਲਾਓ ਹੁਣ ਇਹ ਸਹੁੰ ਚੁਕਾਓ।
ਜੀ
ਇਹ ਅੱਧੀਆਂ ਰਾਤਾਂ ਨੂੰ ਕੰਮ ਹੋਏ ਇੱਥੇ। ਸੋ ਇਸ ਲਈ ਜੇ ਬੀਜੇਪੀ ਆਪਣੀ ਆਈ ਤੇ ਆ ਗਈ ਫਿਰ ਤਾਂ ਉਹ ਭਾਈ ਬਣ ਕੇ ਰਹੂਗੀ,
ਜੀ
ਫਿਰ ਤਾਂ ਚਾਹੇ ਕੱਲ੍ਹ ਨੂੰ ਈਵੀਐਮ ਨੂੰ ਰੋਇਓ ਤੇ ਚਾਹੇ ਉਹਨਾਂ ਦੇ ਤੰਤਰ ਨੂੰ ਰੋਇਓ, ਕਿਉਂਕਿ ਉਹਨਾਂ ਨੇ ਤੰਤਰ ਹੀ ਆਪਣਾ ਅਜਿਹਾ ਕਰ ਲਿਆ, ਫਿਰ ਉਹ ਕਰਨ ਤੇ ਆ ਗਈ।
ਜੀ
ਪਰ ਜੇ ਸੱਚਮੁੱਚ ਲੋਕ ਪੱਤਰ ਦੇ ਹਵਾਲੇ ਨਾਲ ਕੋਈ ਜਿੱਤ ਕੇ ਆਉਂਦਾ ਤਾਂ ਉਸੇ ਨੂੰ ਬਣਾਉਣਾ ਚਾਹੀਦਾ। ਕੇਜਰੀਵਾਲ ਸਾਹਿਬ ਜੇ ਪੰਜਾਬ 'ਚ ਕਿਸੇ ਦੇ ਸਰਪੰਚ ਜਿੱਤੇ ਨੇ ਤਾਂ ਉਹਦੇ ਹੀ ਬਣ ਦਿਓ, ਜੇ ਕਿਸੇ ਦੇ ਮੇਅਰ ਪ੍ਰਧਾਨ ਜਿੱਤੇ ਨੇ ਉਹਦੇ ਹੀ ਬਣ ਦਿਓ। ਜਦੋਂ ਤੁਸੀਂ ਬੀਜੇਪੀ ਵਾਲਾ ਰਾਹ ਅਪਣਾਉਂਦੇ ਹੋ ਤਾਂ ਉੱਥੋਂ ਤੋਂ ਬੜੇ ਨੇ,
ਜੀ
ਕਿਉਂਕਿ ਟਰੈਕ ਤਾਂ ਤੁਹਾਡਾ ਇੱਕੋ ਹੈ ਨਾ। ਉਹ ਵੀ ਰਾਮ ਜੀ ਦੇ ਨਾਂ ਤੇ ਧਰਮ ਦੀ ਰਾਜਨੀਤੀ ਦਾ ਪੱਤਾ ਖੇਡਦੇ ਨੇ, ਤੁਸੀਂ ਥੋੜਾ ਜਿਹਾ ਉਹਨਾਂ ਦੇ ਭਗਤ ਜੀ ਹਨੂੰਮਾਨ ਜੀ ਦੀ ਆੜ ਲੈਂਦੇ ਹੋ। ਸੋ ਟਰੈਕ ਤੁਸੀਂ ਇੱਕੋ ਫੜਿਆ ਹੋਇਆ, ਤੁਸੀਂ ਤਾਂ ਰੱਬ ਨੂੰ ਨਹੀਂ ਬਖਸ਼ਦੇ, ਬੰਦਿਆਂ ਨੂੰ ਕਿੱਥੇ ਬਖਸ਼ੋਗੇ, ਤੁਸੀਂ ਤਾਂ ਪਰਮਾਤਮਾ ਦੇ ਨਾਂ ਦੇ ਉੱਤੇ ਖੇਡੀ ਜਾਂਦੇ ਹੋ। ਸੋ ਇਸ ਲਈ ਇਹ ਇੱਕੋ ਖੇਡ ਦੇ ਦੋ ਖਿਲਾੜੀ ਨੇ, ਇੱਕ ਬੜਾ ਤੇ ਇੱਕ ਛੋਟਾ। ਹੁਣ ਦੇਖਦੇ ਸਵੇਰ ਨੂੰ ਕਿਹਦੇ ਨਾਟਕ ਦੇ ਵੱਧ ਤਾੜੀਆਂ ਵੱਜਦੀਆਂ, ਸਵੇਰੇ ਨਤੀਜੇ ਆ ਜਾਣਗੇ।
ਜੀ 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 ਦੀਪਕ ਜੀ, ਆਪਣਾ ਸੈਗਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਅਮਰੀਕਾ 'ਚ ਪਿਛਲੇ ਦਿਨੀ 1 ਲੱਖ ਅੰਡੇ ਚੋਰੀ ਹੋ ਗਏ, ਕਿਤੇ ਅੰਡੇ ਮਹਿੰਗੇ ਬੜੇ ਹੋ ਗਏ ਨੇ ਉੱਥੇ, ਬਰਡ ਫਲੂ ਕਰਕੇ ਮੁਰਗੀਆਂ ਕਾਫੀ ਉਹਨਾਂ ਨੂੰ ਖਤਮ ਕਰਨੀਆਂ ਪਈਆਂ ਨੇ ਇਸ ਕਰਕੇ।
ਵਿਜੇ ਜੀ ਵਿਜੇ ਵਿਜੇ ਜੀ ਗੱਲ ਬਾਅਦ ਚੋਂ ਦੱਸਿਓ, ਬਸ ਮੈਨੂੰ ਇੰਨਾ ਦੱਸ ਦਿਓ ਕਿ ਇਹ ਜਿਹੜਾ ਜਹਾਜ਼ ਉੜਿਆ ਸੀ ਉਹ ਤੋਂ ਪਹਿਲਾਂ ਹੋਏ ਕਿ ਬਾਅਦ ਚੋਂ ਹੋਏ?
ਇਹ ਨਹੀਂ ਨਹੀਂ ਇਹ ਲੰਘੇ ਵੀਕਐਂਡ ਤੇ ਹੋਏ ਨੇ, ਸੋ ਜਹਾਜ਼ ਬਾਅਦ 'ਚ ਉੱਡਿਆ।
ਨਹੀਂ ਮਤਲਬ ਐਨ ਉਸੇ ਸਮੇਂ ਤਾਂ ਨਹੀਂ ਹੋਏ, ਤੋਂ ਕਾਫੀ ਦਿਨ ਪਹਿਲਾਂ ਹੈ ਨਾ?
ਹਾਂਜੀ ਹਾਂਜੀ ਪਹਿਲਾਂ ਦੇ, ਯੈਸ ਪਹਿਲਾਂ ਦੇ ਹੋਏ ਆ।
ਸ਼ੁਕਰ ਨਹੀਂ ਤਾਂ ਵੀ ਸਾਡੇ ਨਾਲ ਪਾ ਦੇਣੇ ਸੀ।
ਹਾਂ ਕੁਛ ਨਹੀਂ ਪਤਾ ਹੈ ਨਾ। ਸੋ ਉੱਥੇ ਅੰਡੇ ਮਹਿੰਗੇ ਹੋਈ ਜਾਂਦੇ ਆ, ਪੰਜਾਬ 'ਚ ਇੱਥੇ ਇੱਕ ਮੈਸੇਜ ਆਇਆ ਕਹਿੰਦੇ ਜਿਵੇਂ ਅਮਰੀਕਾ 'ਚ ਅੰਡੇ ਮਹਿੰਗੇ, ਪੰਜਾਬ 'ਚ ਕਦੇ ਕਦੇ ਗੰਢੇ ਮਹਿੰਗੇ ਹੋ ਜਾਂਦੇ ਆ ਕਿਸੇ ਵੀ ਸਮੇਂ, ਸੋ ਪਤਾ ਨਹੀਂ ਲੱਗਦਾ। ਪਰ ਇੱਕ ਆਹ ਕੀ ਚੱਕਰ ਆ ਵੀ ਕਣਕ ਤੇ ਚੌਲ ਦੀਆਂ ਬੋਰੀਆਂ ਨੂੰ ਪੈਰ ਵੀ ਲੱਗ ਜਾਇਆ ਕਰਦੇ ਆ?
ਇਹ ਅਕਸਰ ਹੁੰਦਾ ਜੀ ਇੱਥੇ, ਵੈਸੇ ਤਾਂ ਜਿਹੜੇ ਗੋਦਾਮਾਂ 'ਚ ਰੱਖੀ ਕਣਕ ਹੁੰਦੀ ਆ ਹੈ ਨਾ, ਉਹਨੂੰ ਆਪ ਇਹ ਪਹਿਲਾਂ ਤਾਂ ਪਾਣੀ ਲਾ ਲਾ ਭਿਉਂ ਲੈਣਗੇ, ਉਹਦੀਆਂ ਤਰਪਾਲਾਂ ਅੜਾ ਦੇਣਗੇ, ਫਾੜ ਦੇਣਗੇ, ਬਾਅਦ 'ਚੋਂ ਕਹਿਣਗੇ ਜੇ ਤਾਂ ਪਸ਼ੂਆਂ ਦੇ ਖਾਣ ਲਾਇਕ ਵੀ ਨਹੀਂ ਰਹੀ ਹੈ ਨਾ, ਫਿਰ ਮਤਲਬ ਕਿ ਉਹ ਫਿਰ ਸ਼ਰਾਬ ਕਾਰੋਬਾਰੀਆਂ ਨੂੰ ਵਿਕ ਜਾਂਦੀ ਹੈ, ਫਿਰ ਉਹਦੀਆਂ ਬੀਅਰ ਦੀਆਂ ਬੋਤਲਾਂ ਬਣਦੀਆਂ ਨੇ, ਇਹ ਇੱਕ ਮਿਲੀ ਭੁਗਤ ਵਾਲਾ ਖੇਡ ਵੀ ਚੱਲਦਾ ਹੈ ਨਾ। ਵੈਸੇ ਇੱਥੇ ਤਾਂ ਮਤਲਬ ਕਿ ਇਹ ਵੀ ਹਾਲ ਹੁੰਦਾ ਕਿ ਕਈ ਵਾਰ ਚਾਹੇ ਪੁਲਿਸ ਨੇ ਕੋਈ ਨਸ਼ਾ ਪੱਤਾ ਜ਼ਬਤ ਕੀਤਾ ਹੋਵੇ, ਉਹ ਕਹਿੰਦੇ ਨੇ ਜੀ ਚੂਹੇ ਖਾ ਗਏ, ਅਨਾਜ ਦੀਆਂ ਬੋਰੀਆਂ ਦੀਆਂ ਬੋਰੀਆਂ ਖਪ ਜਾਂਦੀਆਂ ਕਿ ਚੂਹੇ ਖਾ ਗਏ। ਪਰ ਇੱਕ ਨਵੇਂ ਤਰ੍ਹਾਂ ਦਾ ਮਾਮਲਾ, ਇਹ ਹਾਈਟੈਕ ਮਾਮਲਾ।
ਅੱਛਾ ਜੀ।
FCI ਦੇ ਗੋਦਾਮਾਂ ਚੋਂ 500 ਮੀਟ੍ਰਿਕ ਟਨ ਗੋਲ ਕੀਤਾ ਗਿਆ। FCI ਦਾ ਅੰਦਰ ਗੋਦਾਮਾਂ ਦੇ ਵਿੱਚ ਮੋਦੀ ਸਰਕਾਰ ਨੇ ਬਕਾਇਦਾ ਤੌਰ ਤੇ ਅਨਾਜ ਲਵਾਇਆ ਹੋਇਆ ਜਿਹੜਾ ਭਾਰਤ ਬ੍ਰਾਂਡ ਦੇ ਨਾਂ ਦੇ ਉੱਤੇ, ਜਿਹੜਾ ਗਰੀਬਾਂ ਨੂੰ ਸਸਤਾ ਅਨਾਜ, ਇੱਕ ਤਾਂ ਹੈਗਾ ਮੁਫਤ ਵਾਲੀ ਸਕੀਮ, ਇੱਕ ਹੈਗਾ ਸਸਤਾ ਅਨਾਜ, ਮਤਲਬ ਕਿ 20 ਰੁਪਏ ਕਿਲੋ ਤੇ 20-22 ਰੁਪਏ ਕਿਲੋ ਚੌਲ, ਉਹ ਅਨਾਜ ਇੱਥੇ ਸਬਸਿਡੀ ਦੇ ਆਧਾਰ ਤੇ ਜਿਹੜਾ ਦਿੱਤਾ ਜਾਣਾ ਹੁੰਦਾ ਉਹ ਇੱਥੇ
ਜੀ।
ਇਹਦੇ ਇਹਨੂੰ ਡੀਲ ਕਰਨ ਲਈ 3-4 ਕੰਪਨੀਆਂ ਫਿਰ FCI ਨਾਲ ਸੰਪਰਕ ਕਰਦੀਆਂ ਨੇ। ਸ਼ਾਤਰ ਧਿਰ ਨੇ ਬਿਲਕੁਲ ਹੂ ਬੂ ਮਿਲਦੀ ਜੁਲਦੀ ID ਬਣਾਈ ਕੰਪਨੀ ਦੀ, ਉਸ ਮੇਲ ID ਤੋਂ FCI ਨੂੰ ਬਕਾਇਦਾ ਤੌਰ ਤੇ ਈਮੇਲ ਕੀਤੀ ਤੇ ਰਿਲੀਜ਼ ਆਰਡਰ ਪਾਸ ਕਰਵਾ ਲਿਆ ਕਿ ਅਸੀਂ ਜੀ 500 ਮੀਟ੍ਰਿਕ ਟਨ ਅਨਾਜ ਲੈਣਾ, 100 ਮੀਟ੍ਰਿਕ ਟਨ ਕਣਕ, 400 ਮੀਟ੍ਰਿਕ ਟਨ ਚੌਲ, ਤੇ ਉਹ ਕਹਿੰਦੇ ਠੀਕ ਹੈ ਜੀ ਕਰਨਾਲ ਤੋਂ ਇੰਨੀਆਂ ਬੋਰੀਆਂ ਚੱਕ ਲਓ, ਕੁਰੂਕਸ਼ੇਤਰ ਤੋਂ ਇੰਨੀਆਂ ਚੱਕ ਲਓ। ਮਾਲ ਰਿਲੀਜ਼ ਹੋ ਗਿਆ, ਮਾਲ ਨਿਕਲ ਗਿਆ, ਹੁਣ ਖੁੱਲ੍ਹੇ ਬਾਜ਼ਾਰ 'ਚ ਜਿੰਨੇ ਮਰਜ਼ੀ ਭਾਅ ਨੂੰ ਵਿਕੇ ਅਗਲੇ ਦੀਆਂ ਪੌਂ ਵਾਰ। ਤੇ ਹੁਣ ਜਿਹੜੀ ਕੰਪਨੀਆਂ ਤੁਹਾਡਾ ਕਾਰੋਬਾਰ ਚੱਲ ਰਿਹਾ ਹੁੰਦਾ ਫਿਰ ਛੋਟੀਆਂ ਮੋਟੀਆਂ ਗੱਲਾਂ ਦੇਖਦੇ, ਤੁਸੀਂ ਕਹਿੰਦੇ ਕਿ ਬਾਅਦ 'ਚੋਂ ਠੀਕ ਹੋ ਜੂਗਾ। ਉਹ ਰਿਲੀਜ਼ ਆਰਡਰ 'ਚ ਕਹਿੰਦੇ ਜੀ ਕੁਝ ਗਲਤੀਆਂ ਸੀਗੀਆਂ ਜਦੋਂ ਉਹਦੀ ਵਾਰੀ ਆਈ ਉਹਨੂੰ ਅਪਲੋਡ ਕਰਨ ਦੀ ਸਾਰੇ ਸਿਸਟਮ ਨੂੰ ਆਪਣੇ ਬਹੀ ਖਾਤਿਆਂ 'ਚ, ਤੇ ਉਹ ਜਿਹੜੀ ਕੁੜੀ ਕਰ ਰਹੀ ਸੀ ਉਹਨੂੰ ਕੁਝ ਖਾਮੀਆਂ ਲੱਗੀਆਂ। ਉਹਨੇ ਉਸ ਸੰਬੰਧਿਤ ਕੰਪਨੀ ਦੀ ਜਿਹੜੀ ਹੈੱਡ ਹੈ ਮੈਡਮ ਰੇਖਾ ਮਿਸ਼ਰਾ, ਉਹਦੇ ਨਾਲ ਸੰਪਰਕ ਕੀਤਾ ਕਿ ਰੇਖਾ ਮਿਸ਼ਰਾ ਮੈਮ ਤੁਸੀਂ ਇਸ ਵਾਰ ਰਿਲੀਜ਼ ਆਰਡਰ ਭੇਜਿਆ ਨਾ ਉਹ 'ਚ ਕੁਝ ਗਲਤੀਆਂ। ਕਹਿੰਦੀ ਹੈ ਕਿਹੜਾ ਰਿਲੀਜ਼ ਆਰਡਰ, ਅਸੀਂ ਤਾਂ ਇਸ ਤਰੀਕ 'ਚ ਕੋਈ ਭੇਜਿਆ ਹੀ ਨਹੀਂ। ਉਹ ਜਦੋਂ ਆਪਸ ਵਿੱਚ ਆਦਾਨ ਪ੍ਰਦਾਨ ਹੋਇਆ ਫਿਰ ਉਹ FCI ਨੂੰ ਪਤਾ ਲੱਗਿਆ ਕਿ ਭਰਾਵਾ ਇੱਥੇ ਤਾਂ ਬੋਰੀਆਂ ਪੈਰ ਲਾ ਕੇ ਤੁਰ ਵੀ ਗਈਆਂ ਤੇ ਹੁਣ ਤੁਸੀਂ ਲੱਭੀ ਜਾਓ ਉਹਨਾਂ ਦੀਆਂ ਪੈੜਾਂ। ਸੋ ਇਹ ਖੇਲਾ ਹੋਇਆ ਜੀ, ਤੇ ਹੁਣ ਅਧਿਕਾਰੀ ਇਹ ਮਾਮਲਾ ਲੁਕਾਉਣਾ ਚਾਹੁੰਦੇ ਸੀ, ਦਬਾਉਣਾ ਚਾਹੁੰਦੇ ਸੀ ਹੈ ਨਾ ਉਹ, ਪਰ ਦੱਬਦਾ ਕਿੱਥੇ, ਫਿਰ ਮਾਮਲਾ ਬਾਹਰ ਆ ਗਿਆ ਤੇ ਹੁਣ ਖਬਰਾਂ ਦੀਆਂ ਸੁਰਖੀਆਂ 'ਚ ਜੀ।
ਤਕਰੀਬਨ 2 ਸਾਲ ਪਹਿਲਾਂ ਇੱਥੇ ਟੋਰੋਂਟੋ ਦੇ ਏਅਰਪੋਰਟ ਤੋਂ $20 ਮਿਲੀਅਨ ਦਾ ਸੋਨਾ ਤੇ 2 ਮਿਲੀਅਨ ਕੈਸ਼ ਚੋਰੀ ਹੋ ਗਿਆ ਸੀ, ਇਸੇ ਤਰ੍ਹਾਂ ਜਾਲੀ ਰਸੀਦਾਂ ਦਿਖਾ ਕੇ ਉੱਥੋਂ ਪੂਰਾ ਦਾ ਪੂਰਾ ਕੰਟੇਨਰ ਕੱਢ ਕੇ ਲੈ ਗਏ ਸੀ, ਤੇ ਉਹਦੇ 'ਚ ਕਈ ਆਪਣੇ ਜਿਹੜੇ ਬੰਦੇ ਆਈਡੈਂਟੀਫਾਈ ਹੋਏ ਨੇ ਕਸੂਰਵਾਰ, ਉਹ ਪੰਜਾਬੀ ਮੂਲ ਦੇ ਨੇ, ਵੱਖੋ ਵੱਖਰੇ ਬੈਕਗਰਾਊਂਡ ਤੋਂ, ਬੜੀ ਆਪਣੇ ਆਪ ਦੇ ਵਿੱਚ ਅਜਿਹੀ ਸਟੋਰੀ ਆ ਵੀ ਇਸ ਤਰ੍ਹਾਂ ਇੰਨੀ ਹੱਥ ਦੀ ਸਫਾਈ ਨਾਲ ਐਡਾ ਵੱਡਾ ਡਾਕਾ ਮਾਰਿਆ ਉਹ, ਤੇ ਉਹਦੇ ਵਿੱਚ ਏਅਰ ਕੈਨੇਡਾ ਦੇ ਕੁਝ ਜਿਹੜੇ ਮੁਲਾਜ਼ਮ ਵੀ ਸੀਗੇ ਉਹਨਾਂ ਦੀ ਮਿਲੀ ਭੁਗਤ ਵੀ ਸਾਹਮਣੇ ਆਈ ਸੀ, ਤੇ ਉਹ ਸਾਰਾ ਪਿਛਲੇ ਦਿਨ ਹੀ ਨਾ ਸਵਿਟਜ਼ਰਲੈਂਡ ਤੋਂ ਜਿਹੜੀ ਸਿਕਿਉਰਿਟੀ ਕੰਪਨੀ ਉਹ ਸਾਰਾ ਮਾਲ ਲੈ ਕੇ ਆਈ ਸੀ, ਉਹਨਾਂ ਨੇ ਇੱਥੇ ਅਦਾਲਤ 'ਚ ਏਅਰ ਕੈਨੇਡਾ ਦੇ ਖਿਲਾਫ ਕਰਤਾ ਮੁਕੱਦਮਾ। ਇਹ ਦੇਖੋ ਦੀਪਕ ਜੀ ਵੀ ਕਾਗਜ਼ੀ ਕਾਰਵਾਈ ਦੇ ਵਿੱਚ ਕਈ ਵਾਰੀ ਕਿਵੇਂ ਕੰਮ ਅੜ ਜਾਂਦਾ। 20 ਤੋਂ 22 ਮਿਲੀਅਨ ਡਾਲਰ ਦਾ ਉਹਨਾਂ ਦਾ ਨੁਕਸਾਨ ਹੋਇਆ, ਅਤੇ ਜਦੋਂ ਏਅਰ ਕੈਨੇਡਾ ਨੇ ਆਪਣੇ ਸਾਰੇ ਦਸਤਾਵੇਜ਼ ਅਦਾਲਤ ਜਮ੍ਹਾਂ ਕਰਵਾਏ, ਉਹ ਕਹਿੰਦੇ ਵੀ ਜਿਹੜੇ ਤਾਂ ਇਹਨਾਂ ਨੇ ਕਸਟਮ ਦੇ ਫਾਰਮ ਭਰੇ ਸੀ ਉਹਦੇ 'ਚ ਤਾਂ ਸਹੀ ਵੈਲਿਊ ਲਿਖੀ ਹੋਈ ਸੀ, ਜਿਹੜੇ ਏਅਰ ਕੈਨੇਡਾ ਦੇ ਕੋਲ ਫਾਰਮ ਜਮ੍ਹਾਂ ਕਰਾਏ ਸੀ ਵੀ ਆਹ ਸਾਡਾ ਸਮਾਨ ਲੈ ਕੇ ਜਾਣਾ, ਉਹਦੇ 'ਚ ਇਹ ਤਾਂ ਲਿਖਿਆ ਸੀ ਵੀ ਹਾਈ ਵੈਲਿਊ ਆਈਟਮ ਆ, ਕਹਿੰਦੇ ਉਹ 'ਚ ਅਮਾਊਂਟ ਨਹੀਂ ਸੀ ਭਰਿਆ ਹੋਇਆ। ਇਸ ਟੈਕਨੀਕਲ ਨੁਕਤੇ 'ਤੇ ਏਅਰ ਕੈਨੇਡਾ ਨੂੰ ਸਿਰਫ $16,000 ਦਾ ਜੁਰਮਾਨਾ ਹੋਇਆ, ਇਕੱਲਾ 16,000 ਦਾ, ਉਹਨਾਂ ਦਾ ਘਾਟਾ ਉੱਥੇ $22-23 ਮਿਲੀਅਨ ਦਾ ਪੈ ਗਿਆ।
ਸੋ ਇਹ ਮਤਲਬ ਕਈ ਵਾਰ ਛੋਟੀ ਮੋਟੀ ਘੁੰਡੀ ਤੁਹਾਨੂੰ ਫਿਰ ਫਸਾ ਲੈਂਦੀ ਹੈ, ਬਿਲਕੁਲ
ਹਾਈ ਟੈਕ ਚੋਰੀ ਹੈ,
ਨੁਕਤੇ ਬਹੁਤ ਨੇ ਬਸ ਨਿਕਲ।
ਦੀਪਕ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ, ਸੋਮਵਾਰ ਨੂੰ ਫੇਰ ਗੱਲ ਕਰਦੇ ਹਾਂ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਬਹੁਤ ਸ਼ੁਕਰੀਆ।
ਬਹੁਤ ਸ਼ੁਕਰੀਆ ਜੀ, ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ,
ਥੈਂਕ ਯੂ।